ਕੀਰਤਨ ਦਾ ਨਿਤਨੇਮ ਦੀਆਂ ਬਾਣੀਆਂ ਦਾ ਆਨੰਦ ਮਾਣਿਆ ਹੈ। ਗੁਰੂ ਦਰਬਾਰ ਦੇ ਨਿਯਮ ਅਨੁਸਾਰ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਤੋਂ ਉਪਰੰਤ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਅੱਜ ਦੇ ਫੁਰਮਾਨ ਸਿੱਖ ਪੰਥ ਦੇ ਤੀਸਰੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਬਖਸ਼ਿਸ਼ ਹੋਇਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 649 ਨੰਬਰ ਅੰਗ ਉੱਪਰ ਸੁਭਾਏਮਾਨ ਹੈ। ਪਾਤਸ਼ਾਹ ਜੀ ਜੋ ਸਿੱਖਿਆ ਜੋ ਉਪਦੇਸ਼ ਬਖਸ਼ ਰਹੇ ਨੇ ਤਿਸ ਦੀ ਵਿਚਾਰ ਆਪਾਂ ਪੌਣੇ ਘੰਟੇ ਵਾਸਤੇ ਵਿਚਾਰਾਂਗੇ ਔਰ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਈਏ ਅਤੇ ਇੱਕ ਵਾਰ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਬ੍ਰਹਮ ਜੋ ਸ਼ਬਦ ਹੈ ਇਸਦਾ ਅਰਥ ਹੈ ਪਰਮਾਤਮਾ। ਕੁਛ ਪਰਮਾਤਮਾ ਦੇ ਜੋ ਸਾਧਕ ਅਤੇ ਸੇਵਕ ਬਣ ਜਾਂਦੇ ਨੇ, ਇੱਕ ਲਫ਼ਜ਼ ਵਰਤਿਆ ਜਾਂਦਾ ਵੀ ਇਹ ਬੰਦਾ ਰੱਬ ਵਾਲਾ ਹੈ, ਇਹ ਬੰਦਾ ਪਰਮਾਤਮਾ ਵਾਲਾ ਹੈ, ਇਹ ਇਨਸਾਨ ਗੁਰੂ ਵਾਲਾ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਦੇ ਅੰਦਰ ਇੱਕ ਲਫ਼ਜ਼ ਜਿਹੜਾ ਸੀ ਉਹ ਪ੍ਰਚਲਿਤ ਹੋਇਆ ਕਿ ਬ੍ਰਹਮ ਵਾਲਾ ਬੰਦਾ ਬ੍ਰਾਹਮਣ ਹੈ। ਕਿਸੇ ਸਮੇਂ ਜਦੋਂ ਇਹ ਸਾਰੇ ਧਰਮ ਹਾਲਾਂ ਹੋਂਦ ਵਿੱਚ ਨਹੀਂ ਸੀ ਆਏ, ਹਿੰਦੂ ਧਰਮ ਵੈਸੇ ਬਹੁਤ ਪੁਰਾਣਾ ਹੈ, ਤਾਂ ਇੱਕ ਲਫ਼ਜ਼ ਉਹਨਾਂ ਦੇ ਵਿੱਚ ਚੱਲਿਆ ਕਿ ਜਿਹੜਾ ਬ੍ਰਹਮ ਨੂੰ ਪ੍ਰਾਪਤ ਕਰਦਾ ਹੈ ਉਹ ਭਾਈ ਬ੍ਰਾਹਮਣ ਹੈ। ਬਾਅਦ ਵਿੱਚ ਕੀ ਹੋਇਆ ਕਿ ਬ੍ਰਾਹਮਣ ਲਫ਼ਜ਼ ਜਿਹੜਾ ਸੀ ਉਹ ਇੱਕ ਫਿਰਕੇ ਦਾ ਰੂਪ ਧਾਰਨ ਕਰ ਗਿਆ। ਉਹ ਜਾਤੀਵਾਦ ਦੇ ਆਧਾਰ 'ਤੇ ਉਸ ਫਿਰਕੇ ਨੂੰ ਉੱਚਾ ਮੰਨਿਆ ਜਾਣਾ ਸ਼ੁਰੂ ਹੋ ਗਿਆ। ਇੱਕ ਹਿੱਸੇ ਨੂੰ ਉਸ ਤੋਂ ਥੱਲੇ, ਜਿਨ੍ਹਾਂ ਨੇ ਸ਼ਸਤਰ ਪਕੜ ਕੇ ਯੁੱਧ ਦੇ ਅੰਦਰ ਵੀ ਜਾਣਾ ਹੁੰਦਾ ਸੀ ਉਹਨਾਂ ਨੂੰ ਖੱਤਰੀ ਕਹਿ ਕੇ, ਅਤੇ ਉਹਨਾਂ ਨੂੰ ਵੀ ਬ੍ਰਾਹਮਣ ਤੋਂ ਥੱਲੇ ਵਾਲਾ ਦਰਜਾ ਹੀ ਦਿੱਤਾ ਗਿਆ। ਉਸ ਤੋਂ ਥੱਲੇ ਦਰਜਾ ਦਿੱਤਾ ਗਿਆ ਵੈਸ਼ ਨੂੰ, ਅਤੇ ਇੱਕ ਫਿਰਕਾ ਸ਼ੂਦਰਾਂ ਦਾ ਕੱਢ ਦਿੱਤਾ ਗਿਆ ਜਿਨ੍ਹਾਂ ਦੇ ਨਾਲ ਬਹੁਤ ਭਾਰੀ ਵਿਤਕਰਾ ਹੁੰਦਾ ਰਿਹਾ। ਜਿਹੜੇ ਉਹਨਾਂ ਬ੍ਰਾਹਮਣ ਫਿਰਕੇ ਦੇ ਪਰਿਵਾਰਾਂ ਦੇ ਵਿੱਚ ਅਗਾਂਹ ਜਨਮ ਲੈਂਦੇ ਰਹੇ, ਉਹ ਆਪਣੇ ਆਪ ਹੀ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਦੇ ਅਧਿਕਾਰੀ ਬਣਦੇ ਗਏ। ਗੋਤ ਜਾਤ ਇਹ ਉਹਨਾਂ ਦੇ ਨਾਮ ਨਾਲ ਪ੍ਰਚਲਿਤ ਹੋ ਗਈ। ਇੱਕ ਉਹਨਾਂ ਦੇ ਅੰਦਰ ਹਉਮੈ ਜੋ ਬਣ ਗਈ ਕਿ ਅਸੀਂ ਬ੍ਰਾਹਮਣ ਹਾਂ, ਅਤੇ ਉਸ ਹਉਮੈ ਦੇ ਕਾਰਨ ਕਰਕੇ ਉਹ ਫਿਰ ਕਈਆਂ ਨੂੰ ਦੁਰਕਾਰਦੇ ਰਹੇ, ਕਈਆਂ ਤੋਂ ਆਪਣੇ ਆਪ ਨੂੰ ਉੱਚੀਆਂ ਮੰਨਦੇ ਹੋਏ ਬਹੁਤ ਜਣਿਆਂ ਨਾਲ ਉਹ ਬਹਿਸ ਦੇ ਰਹੇ। ਜਿਹੜਾ ਆਮ ਇਨਸਾਨ ਹੁੰਦਾ ਹੈ ਉਹਦੇ ਵਿੱਚ ਕਈ ਵਾਰ ਹਿੰਮਤ ਨਹੀਂ ਹੁੰਦੀ ਕਿ ਉਹ ਧੱਕਾ ਜੋਰੀ ਔਰ ਅਨਿਆਇ ਕਰਨ ਵਾਲੇ ਇਨਸਾਨ ਨੂੰ ਅੱਗਿਓਂ ਖਰੀਆਂ ਖਰੀਆਂ ਸੁਣਾ ਸਕੇ, ਕਿਉਂਕਿ ਉਹਦੇ ਅੰਦਰ ਇਹ ਪਹੁੰਚ ਨਹੀਂ ਹੋਇਆ ਕਰਦੀ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਬੇਪਰਵਾਹ ਹੋਇਆ ਕਰਦੇ ਨੇ, ਪੈਗੰਬਰ ਰਿਸ਼ੀ ਮੁਨੀ ਸਾਧਕ ਪੁਰਖ ਭਗਤ ਪੁਰਖ ਆਉਂਦੇ ਹੈ, ਉਹ ਇਸ ਤਰ੍ਹਾਂ ਦੇ ਅਨਿਆਏ ਕਰਨ ਵਾਲਿਆਂ ਲੋਕਾਂ ਨੂੰ ਫਿਰ ਸੱਚਾ ਸਬਕ ਸਿਖਾਉਂਦੇ ਹੈ। ਬਹੁਤ ਸਾਰੇ ਬ੍ਰਾਹਮਣ ਵੀਰ ਜਦੋਂ ਇਹ ਧੱਕੇਸ਼ਾਹੀ ਦੇ ਨਾਲ ਇਹ ਦਾਅਵਾ ਕਰਦੇ ਰਹੇ ਅਸੀਂ ਹਾਂ ਬ੍ਰਾਹਮਣ, ਤੁਸੀਂ ਹੋ ਸ਼ੂਦਰ ਅਤੇ ਵੈਸ਼, ਤੁਸੀਂ ਜੇ ਸਾਡੇ ਖਾਣਾ ਖਾਂਦਿਆਂ ਲਾਗੋਂ ਦੀ ਨਿਗਾਹ ਮਾਰ ਕੇ ਲੰਘ ਗਏ ਤਾਂ ਸਾਡਾ ਖਾਣਾ ਪਿਟਿਆ ਜਾਣਾ, ਖਰਾਬ ਹੋ ਜਾਣਾ। ਇਸ ਤਰ੍ਹਾਂ ਦੇ ਅਕਸਰ ਬਹਿਸਮ ਬਾਸੇ ਰੱਬ ਦੇ ਪਿਆਰਿਆਂ ਦੇ ਨਾਲ ਵੀ ਹੁੰਦੇ ਰਹੇ। ਕਬੀਰ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਦੇ ਬਹੁਤ ਚਾਣਸ ਹੋਏ ਬਨਾਰਸ ਵਿੱਚ ਰਹਿੰਦਿਆਂ ਹੋਇਆਂ। ਬ੍ਰਾਹਮਣ ਮਿਲਦੇ ਨੇ ਜਦੋਂ ਉਪਮਾ ਸੁਣ ਲੈਂਦੇ ਹੈ ਭਈ ਕਬੀਰ ਸਾਹਿਬ ਬਹੁਤ ਵੱਡਾ ਭਗਤ ਹੈ, ਉਹ ਕਹਿੰਦੇ ਉਹ ਤੇ ਜੁਲਾਇਆ ਹੈ ਹੀ ਸ਼ੂਦਰ ਹੈ, ਉਹ ਤੇ ਪਹਿਲਾਂ ਤੋਂ ਹੀ ਉਹ ਤੇ ਜਨਮ ਤੋਂ ਹੀ ਸਾਡੇ ਤੋਂ ਚੌਥੇ ਦਰਜੇ 'ਤੇ ਥੱਲੇ ਹੈ, ब्राह्मण फिर खत्री फिर वैश्य फिर शूद्र ਉਹ ਸਹਾਰਦੇ ਨਹੀਂ। ਜਦੋਂ ਫਿਰ ਐਸੇ ਇੱਕ ਬ੍ਰਾਹਮਣ ਦੀ ਆਹਮੋ ਸਾਹਮਣੀ ਬਹਿਸ ਹੋਈ ਤੇ ਫਿਰ ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਹੋਇਆਂ ਮੁੱਖ ਤੋਂ ਸ਼ਬਦ ਉਚਾਰਿਆ, ਬ੍ਰਹਮ ਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਭਗਤ ਜੀ ਨੇ ਫਰਮਾਇਆ ਕਿ ਭਾਈ ਤੁਸੀਂ ਬ੍ਰਾਹਮਣ ਤਾਂ ਅਖਵਾਉਂਦੇ ਜੇ ਕਿ ਤੁਸੀਂ ਬ੍ਰਹਮ ਵਾਲੇ ਆਪਣੇ ਆਪ ਨੂੰ ਅਖਵਾਉਂਦੇ ਜੇ, ਤੇ ਇਹ ਸਾਰੀ ਦੁਨੀਆ ਬ੍ਰਹਮ ਨੇ ਹੀ ਬਣਾਈ ਹੋਈ ਹੈ, ਪਰਮਾਤਮਾ ਨੇ ਹੀ ਬਣਾਈ ਹੋਈ ਹੈ, ਉਹਦੇ ਨੂਰ ਤੋਂ ਹੀ ਇਹ ਸਾਰਾ ਸੰਸਾਰ ਬਣਿਆ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਇਹ ਦੱਸਣਾ ਕਰ ਬ੍ਰਾਹਮਣ ਕਦੋਂ ਕਦਾ ਤੂੰ ਬਣ ਗਿਆ ਹੈ, ਕੀ ਕੋਈ ਭਗਤੀ ਕੀਤੀ, ਕੋਈ ਨਾਮ ਜਪਿਆ, ਰੱਬ ਦੇ ਤੈਨੂੰ ਦਰਸ਼ਨ ਹੋਏ? ਜੇ ਤੇ ਰੱਬ ਦੇ ਦਰਸ਼ਨ ਹੋਏ ਤੇ ਫਿਰ ਤੇ ਬ੍ਰਹਮ ਵਾਲਾ ਤੂੰ ਅਖਵਾ ਸਕਦਾ, ਤੇ ਕੇਵਲ ਜਾਤ ਦੇ ਨਾਮ ਨਾਲ ਲਾ ਕੇ ਬ੍ਰਾਹਮਣ ਫਿਰ ਇਸ ਗੱਲ ਦੀ ਹਉਮੈ ਕਿਉਂ ਕਰਦਾ, ਦੱਸ ਖਾਂ ਕਦੋਂ ਕਦਾ ਤੂੰ ਬ੍ਰਾਹਮਣ ਬਣਿਆ। ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਇਹ ਤਾਂ ਤੂੰ ਉਲਟਾ ਆਪਣੇ ਆਪ ਨੂੰ ਬ੍ਰਾਹਮਣ ਉੱਚਾ ਆਖ ਆਖ ਕੇ ਆਪਣਾ ਜਨਮ ਗਵਾਈ ਜਾ ਰਿਹਾ ਹੈ ਹਉਮੈ ਕਰਕੇ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ, ਕੀ ਤੇਰੀ ਪੈਦਾਇਸ਼ ਕਿਸੇ ਹੋਰ ਤਰੀਕੇ ਨਾਲ ਹੋਈ ਹੈ? ਤੁਮ ਕਤ ਬ੍ਰਾਹਮਣ ਹਮ ਕਦ ਸੂਦ, ਕਿਹੜੇ ਤਰੀਕੇ ਨਾਲ ਤੂੰ ਬ੍ਰਾਹਮਣ ਹੈ ਤੇ ਕਿਹੜੇ ਤਰੀਕੇ ਨਾਲ ਸਾਨੂੰ ਤੂੰ ਸ਼ੂਦਰ ਕਹਿੰਦਾ ਹੈ? ਹਮ ਕਤ ਲੋਹੂ ਤੁਮ ਕਤ ਦੂਧ, ਮੇਰੇ ਜ਼ਖਮ ਹੋ ਜਾਏ ਤੇ ਲਹੂ ਨਿਕਲਣਾ ਹੈ, ਤੇਰੇ ਜ਼ਖਮ ਹੋਏ ਤੇ ਕਿਤੇ ਦੁੱਧ ਨਿਕਲਣਾ ਹੈ। ਤੇਰੇ ਸਰੀਰ ਵਿੱਚ ਵੀ ਉਸੇ ਤਰ੍ਹਾਂ ਹੱਡੀਆਂ, ਚਰਬੀ, ਮਿੱਝ, ਲਹੂ, ਮਾਸ, ਚਮੜੀ, ਉਸੇ ਤਰ੍ਹਾਂ ਦਾ ਤੇਰਾ ਸਰੀਰ ਹੈ। ਇਸ ਵਾਸਤੇ ਉੱਚਾ ਕੀ ਹੈ ਤੇਰੇ ਅੰਦਰ? ਉੱਚਾ ਸੀ ਜੇ ਤੂੰ ਆਪਣੀ ਬਿਰਤੀ ਨੂੰ ਉੱਚਿਆਂ ਕਰਕੇ ਪ੍ਰਮਾਤਮਾ ਨੂੰ ਮਿਲਿਆ ਹੁੰਦਾ, ਉਹ ਅਵਸਥਾ ਤਾਂ ਤੇਰੀ ਹੈ ਨਹੀਂ, ਫਿਰ ਵਾਸਤੇ ਹਉਮੈ ਕਾਹਦੀ ਹੈ? ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਕਬੀਰ ਸਾਹਿਬ ਨੇ ਫਰਮਾਇਆ ਕਿ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਤੱਕ ਪਹੁੰਚਣ ਦਾ ਯਤਨ ਕਰਦਾ ਹੈ, ਸਾਡੇ ਭਗਤਾਂ ਦੇ ਵਿੱਚ, ਭਗਤਾਂ ਦੀ ਸਭਾ ਦੇ ਵਿੱਚ ਉਸ ਨੂੰ ਬ੍ਰਾਹਮਣ ਆਖਿਆ ਜਾਂਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਅੱਜ ਦੇ ਮੁੱਖ ਵਾਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ। ਉਸ ਸਮੇਂ ਤੱਕ ਵੀ ਇਹ ਛੂਤ ਛਾਤ ਦਾ ਸੰਸਾਰ ਦੇ ਅੰਦਰ ਬਹੁਤ ਹਾਲੇ ਬੋਲਬਾਲਾ ਸੀ, ਔਰ ਜਦੋਂ ਬ੍ਰਾਹਮਣ ਗੁਰੂ ਅਮਰਦਾਸ ਪਾਤਸ਼ਾਹ ਜੀ ਜਾਂ ਸਾਡੇ ਦਸ ਗੁਰੂ ਸਾਹਿਬਾਨ ਜੀ ਦੇ ਦਰਬਾਰ ਵਿੱਚ ਆਉਂਦੇ ਹੁੰਦੇ ਸੀ, ਇਸ ਗੱਲ ਦੀ ਆਸ ਰੱਖਦੇ ਹੁੰਦੇ ਸੀ ਕਿ ਸਾਨੂੰ ਬਾਕੀ ਸੰਗਤ ਨਾਲੋਂ ਵੱਖਰਿਆਂ ਬਿਠਾ ਕੇ ਰੋਟੀ ਪਾਣੀ ਖਵਾਇਆ ਜਾਏ। ਤੇ ਦੂਸਰੇ ਪਾਸੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਮਿਸ਼ਨ ਰੱਖਿਆ ਹੋਇਆ ਸੀ, ਆਪਣਾ ਪ੍ਰਯੋਜਨ ਰੱਖਿਆ ਹੋਇਆ ਸੀ ਕਿ ਅਸੀਂ ਸੰਗਤ ਤੇ ਪੰਗਤ ਦੀ ਇਹ ਮਰਿਆਦਾ, ਇਹਨੂੰ ਪਰਪੱਕ ਕਰਨਾ, ਭਈ ਹਰ ਉੱਚੀ ਨੀਵੀਂ ਜਾਤ ਦਾ ਅਖਵਾਉਣ ਵਾਲਾ ਹਰ ਕੋਈ ਇੱਕੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਗੋਇੰਦਵਾਲ ਸਾਹਿਬ ਜੀ ਦੇ ਲੰਗਰ ਦੀ ਇੰਨੀ ਮਹਾਨਤਾ ਇਤਿਹਾਸ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਅਕਬਰ ਬਾਦਸ਼ਾਹ ਨੂੰ ਵੀ ਗੁਰੂ ਜੀ ਦਾ ਹੁਕਮ ਮੰਨਣਾ ਪਿਆ, ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਫਿਰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਆ, ਫਿਰ ਮਿਲਣ ਦੀ ਇਜਾਜ਼ਤ ਮਿਲੀ ਹੈ। ਇਸ ਲਈ ਗੋਇੰਦਵਾਲ ਸਾਹਿਬ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕੁਝ ਬ੍ਰਾਹਮਣ ਮਿਲਣ ਲਈ ਆਉਂਦੇ ਹੈ ਤੇ ਜਦੋਂ ਉਹਨਾਂ ਨੂੰ ਇਹ ਹੁਕਮ ਸੁਣਨਾ ਪੈਂਦਾ ਹੈ ਭਈ ਪਹਿਲਾਂ ਇਸ ਤਪੜੀ ਤੇ ਬੈਠ ਕੇ ਸਾਰਿਆਂ ਦੇ ਵਿੱਚ ਇੱਕੇ ਹੀ ਲਾਈਨ ਵਿੱਚ ਪ੍ਰਸ਼ਾਦਾ ਛਕਣਾ ਪੈਣਾ, ਤੇ ਉਹ ਫਿਰ ਇਤਰਾਜ਼ ਕਰ ਦਿੰਦੇ। ਉਹ ਕਹਿ ਦਿੰਦੇ ਕਮ ਸੇ ਕਮ ਅਸੀਂ ਬ੍ਰਾਹਮਣ ਹਾਂ, ਹਰ ਜਗ੍ਹਾ ਤੇ ਜਾਂਦੇ, ਸਾਡਾ ਆਦਰ ਹੁੰਦਾ ਹੈ, ਸਾਨੂੰ ਲੋਕ ਜਿਹੜੇ ਆ ਉਹ ਬੁਲਾ ਕਰਕੇ ਜਦੋਂ ਪਿੱਤਰਾਂ ਦੇ ਨਿਮਿੱਤ ਕੋਈ ਜੱਗ ਭੰਡਾਰਾ ਕਰਦਾ ਉਦੋਂ ਸਾਨੂੰ ਬੜੇ ਮਾਣ ਆਦਰ ਦੇ ਨਾਲ ਬਿਠਾਇਆ ਤੇ ਛਕਾਇਆ ਜਾਂਦਾ ਹੈ, ਤੇ ਆਪਣੇ ਗੁਰੂ ਸਾਹਿਬ ਜੀ ਨੂੰ ਆਖੋ ਵੀ ਕੁਛ ਕੁ ਤੇ ਸਾਡਾ ਫਰਕ ਪਾ ਲਿਆ ਕਰਨ, ਬਾਕੀਆਂ ਦੇ ਨਾਲੋਂ ਥੋੜ੍ਹਾ ਜਿਹਾ ਤੇ ਸਾਡਾ ਫਰਕ ਪਾ ਲਿਆ ਕਰਨ। ਜਦੋਂ ਹੁਣ ਮਹਾਰਾਜ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਇਹ ਮਸਲਾ ਪੇਸ਼ ਆਉਂਦਾ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ, महाराज साहब ने फरमाया ब्रह्म बिंद तिसदा ब्रह मात्र है एक शब्द ले बलाए। महाराज साहब ने फरमाया कि ब्रह्म जो परमात्मा है बिंद है उसनू जानन दा जतन करे और उसनू जानदा 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 इस जीवन विच रहिंदा होया ही उस दे विच अभेद हो जाए। महाराज पातशाह ने कहा फिर उसका ब्रह्मत उसका ब्राह्मण पुणा और उसका ब्रह्मचर्य पुणा महाराज पातशाह ने कहा फिर कायम रहिंदा है, फिर वह अधिकारी है कि यह रब वाला है, यह ब्रह्म नूं जानन वाला है, इस इंसान की ब्रह्म तक परमात्मा तक पहुँच है। महाराज ने कहा फिर उहदी इह इक होर निशानी होवे कि एक शब्द लिव लाए परमात्मा दे गुरु राही मिले हुए एक शब्द दे विच उह इंसान लिव जोड़ लवे। हमेशा जिंदगी विच विचरदिया होया एक शब्द दे विच लिव जुड़ी होवे पातशाह ने कहा फिर उसका ब्रह्मत पुणा जिहड़ा है वह कायम रहिंदा है बरकरार रहिंदा है। महाराज पातशाह फरमाउंदे अगर कोई इन्नी मेहनत कर लवे अगर कोई इन्नी मुशक्कत झाक लवे कि हमेशा ही एक शब्द विच लिव ला के ब्रह्म तक परमात्मा तक अपनी पहुँच बना लवे ते पातशाह जी कहिंदे नव निधि अठारह सिद्धि पिछे लगियां फिर हे जो हर हिरदै सदा वसाए। उस इंसान दे रिधियां सिद्धियां ते निधियां जो हन वह पिछे पिछे लगियां फिरदियां हन। वह कहिंदियां साडी वरतों करो असीं जो धन पदार्थ दौलत जिहड़े है वह बना दिंदे हां। नव निधि अठारह सिद्धि निधियां की गिणती नौ आई है इत्थे सिद्धियां की गिणती अठारह आई है अठारह। एक रिद्धियां हुंदियां ने रिद्धियां वह बारह हुंदियां ने बारह। तो इस प्रकार ये सारियां दियां सारियां पातशाह जी कहिंदे पिछे लगियां फिरदियां ने जिहड़ा परमात्मा दे शब्द नूं हिरदे दे विच वसा लैंदा है। जो साध संगत जी निधियां हुंदियां निधियां ये बहुत औखी भगती बहुत मशक्कत करन दे नाल अखीर दे उत्ते मिलदियां ने। जिहड़ियां रिद्धियां ने बारह रिद्धियां ने वह सब तो पहला आउंदियां इंसान दे कोल, उस तो पिछों सिद्धियां आउंदियां ने ते निधियां जिहड़ियां ने वह बहुत लेट आउंदियां ने। रिद्धियां जो बारह रिद्धियां ने उन्हां दे इह करिश्मे हन कि इंसान थोड़े जिहे पदार्थ नूं बहुत सारा बना के वरता सकदा है। किसी पदार्थ की थोड़ी जी मात्रा कोल होवे उसनू बहुत सारी करके वह वरता सकता है। बहुत सारिया महापुरशा के साधुओं के जीवन दिया ऐसिया घटनावां हन पर पता नहीं हुंदा किसी का मन कितने क भरोसे वाला कितना क निश्चा कोई कर सकता है उन्ने की बचन सुनाने चाहिए है। कईयां दे मन नू इन्नी रक्षण हो जाती जे किसी साधु का नाम लईए तो कई बार सो वो मन के अंदर इतराज आ जाता है। पर नहीं जे परमात्मा ने शब्द बख्शिया है ना धरती ते कि इस शब्द नू जप के कोई मेरे तक पहुँच सकता है तो ऐसा नहीं कि उस ट्राई दे विच कोई नहीं लगा। परमात्मा तक पहुँचने की ट्राई दे विच बहुत ज़्यादा लगे है। परमात्मा तक पहुँच सके है जा नहीं पहुँच सके ये रिधियां सिद्धियां जरूर उन्हां दे कोल आ गईयां क्योंकि रस्ते दे विच ही आ जांदियां ने पहलां ही आ जांदियां ने प्रभु नू मिलन तों ये पहलां आउंदियां ने। बड़ियां दे कोल आईयां ने बड़ियां दे पास हैगियां वी ने और अगां वास्ते कोई लौक नहीं अगां वास्ते भी जिहड़ा ट्राई करेगा यतन करेगा उहदे पास ये आउणगियां। रिधियां ऐसियां चीज़ां ने। संत करतार सिंह जी खालसा जी का एक बचन सिर्फ सुनावांगा। गुरुद्वारा साहब बन रहा सीगा जिहड़ी जगह ते बनाया जा रहा सी उत्थे पहला छप्पड़ सी नीवी जगह सी पूर्ण वास्ते मिट्टी ट्रैक्टर ट्रालियां दे नाल लियांदी जा रही सी। उन्हां दिनां दे अंदर मशीनरी आदिक दा जेसीबी हाले होंद विच नहीं सन आईयां तो कईयां दे नाल ट्रालियां भरियां जांदियां सी। सौ क सेवादार सौ डेढ़ सौ सेवादार पिछे उच्चियां पैड़ियां विचों ट्रालियां मिट्टी दे नाल कईयां दे नाल भर रहे सन। जदों उत्थे लंगर लजाया गया ਤੇ ਉਹ ਲੰਗਰ ਇੱਧਰ ਜਿੱਥੇ ਉਤਾਰੀ ਜਾ ਰਹੀ ਮਿੱਟੀ ਇੱਥੇ ਵੀ ਵਰਤ ਰਿਹਾ ਹੈ। ਸੇਵਾਦਾਰਾਂ ਨੇ ਅੱਧਿਆਂ ਕੁ ਨੂੰ ਕਈਆਂ ਨਾਲ ਮਿੱਟੀ ਭਰਨ ਵਾਲਿਆਂ ਨੂੰ ਲੰਗਰ ਛਕਾ ਕੇ ਬਾਅਦ ਵਿੱਚ ਵੇਖਿਆ ਤੇ ਟੋਕਰੇ ਵਿੱਚ ਪ੍ਰਸ਼ਾਦੇ ਹੀ ਥੋੜੇ ਜਿਹੇ ਰਹਿ ਗਏ ਤੇ ਬਾਕੀ ਉਹ ਸਵੇਰ ਤੋਂ ਕਈਆਂ ਦੇ ਨਾਲ ਸੇਵਾ ਕਰ ਰਹੇ ਸਨ, ਭੁੱਖ ਸਾਰਿਆਂ ਨੂੰ ਸੇਵਾਦਾਰਾਂ ਨੂੰ ਲੱਗੀ ਹੋਈ ਸੀ। ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਉਸ ਵਕਤ ਉੱਥੇ ਹਾਜ਼ਰ ਸਨ, ਕਦੇ ਉਹ ਉੱਥੇ ਪਿੱਛੇ ਚਲੇ ਜਾਂਦੇ ਸਨ ਜਿੱਥੋਂ ਭਰੀ ਜਾਂਦੀ ਸੀ ਮਿੱਟੀ, ਕਦੇ ਜਿੱਥੇ ਉਤਰਦੀ ਸੀ ਉੱਥੇ ਚਲੇ ਜਾਂਦੇ ਸਨ। ਤੋ ਉਸ ਵਕਤ ਉੱਥੇ ਹਾਜ਼ਰ ਸਨ ਜਿੱਥੋਂ ਭਰੀ ਜਾਂਦੀ ਸੀ। ਤੋ ਉਹਨਾਂ ਨੇ ਸੇਵਾਦਾਰਾਂ ਨੇ ਉਹਨਾਂ ਨੂੰ ਜਾ ਕੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਪ੍ਰਸ਼ਾਦੇ ਤਾਂ ਮੁੱਕ ਚੱਲੇ ਨੇ, ਵਾਧੇ ਪੈ ਚੱਲੇ ਨੇ ਤੇ ਹਾਲੇ ਅੱਧੀ ਸੰਗਤ ਰਹਿੰਦੀ ਹੈ ਲੰਗਰ ਛਕਣ ਵਾਲੀ। ਉਹਨਾਂ ਨੇ ਕਿਹਾ ਫਿਰ ਇਹ ਕਸੂਰ ਤੇ ਤੁਹਾਡਾ ਹੈ ਨਾ ਵਰਤਾਵਿਆਂ ਦਾ, ਤੁਸੀਂ ਖਿਆਲ ਰੱਖਣਾ ਸੀਗਾ, ਤੁਸੀਂ ਕੱਚੇ ਵਰਤਾਵੇ ਜੇ ਹਾਲੇ ਪੱਕੇ ਵਰਤਾਵੇ ਨਹੀਂ, ਫਿਰ ਤੁਹਾਨੂੰ ਪੂਰਾ ਅੰਦਾਜ਼ਾ ਨਹੀਂ। ਸੰਗਤ ਤਾਂ ਭੁੱਖ ਲੱਗੀ ਹੈ ਸਵੇਰ ਦੇ, ਕਈਆਂ ਦੇ ਨਾਲ ਸੇਵਾ ਕਰ ਰਹੇ ਆ, ਪਸੀਨਿਓ ਪਸੀਨੀ ਹੋਏ ਪਏ, ਇਹ ਤੁਹਾਡੀ ਢਿੱਲ ਹੈ। ਜਦੋਂ ਉਹਨਾਂ ਨੇ ਦੇਖਿਆ ਵੀ ਕਦੋਂ ਨੂੰ ਅਜੇ ਉੱਥੋਂ ਪ੍ਰਸ਼ਾਦੇ ਆਉਣਗੇ, ਕਦੋਂ ਨੂੰ ਫਿਰ ਇਹ ਫਿਰ ਛਕਣਗੇ, ਉਸ ਟਾਈਮ ਜਿਹੜੇ ਸਿੰਘ ਹੁਣ ਬਜ਼ੁਰਗ ਹੋਏ ਪਏ ਹੈ ਉਹਨਾਂ ਨੇ ਇਹ ਬਚਨ ਸਾਨੂੰ ਸੁਣਾਏ, ਅਸੀਂ ਅੱਖੀ ਨਹੀਂ ਵੇਖੇ। ਉਹਨਾਂ ਕਿਹਾ ਕਿ ਉਹਨਾਂ ਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਇੱਕ ਕੱਪੜੇ ਦਾ ਪਰਨੇ ਦਾ ਕਮਰਕੱਸਾ ਕੀਤਾ ਸੀ, ਉਹ ਖੋਲ੍ਹ ਲਿਆ, ਖੋਲ੍ਹ ਕੇ ਉਸ ਟੋਕਰੇ ਦੇ ਉੱਤੇ ਪਾ ਦਿੱਤਾ ਜਿਹਦੇ ਵਿੱਚ ਥੋੜ੍ਹੇ ਜਿਹੇ ਪ੍ਰਸ਼ਾਦੇ ਰਹਿ ਗਏ, ਉੱਤੇ ਪਰਨਾ ਪਾ ਕੇ ਖਲੋ ਗਏ ਅਤੇ ਜਿਹੜੇ ਗੁਰਸਿੱਖ ਵਰਤਾਉਣ ਵਾਲੇ ਸੀ ਉਹਨਾਂ ਵਿੱਚੋਂ ਇੱਕ ਦੀ ਡਿਊਟੀ ਲਾਈ, ਕਹਿੰਦੇ ਵੀ ਇਹ ਸਾਰਾ ਪਰਨਾ ਨਹੀਂ ਚੁੱਕਣਾ, ਇਹਦੇ ਵਿੱਚੋਂ ਦੀ ਸਹਿਜ ਨਾਲ ਹੱਥ ਅੰਦਰ ਪਾ ਕੇ ਪ੍ਰਸ਼ਾਦਿਆਂ ਦੀਆਂ ਥਈਆਂ ਕੱਢ ਕੱਢ ਕੇ ਅਤੇ ਦੂਜਿਆਂ ਵਰਤਾਵਿਆਂ ਨੂੰ ਫੜਾਈ ਜਾ ਅਤੇ ਵਰਤਾਈ ਚੱਲੋ ਵਰਤਾਈ ਚੱਲੋ, ਸਾਰੇ ਸਿੰਘਾਂ ਨੂੰ ਆਖੋ ਬਹਿ ਜਾਣ ਛਕਣ ਵਾਲੇ, ਸਾਰੇ ਬਹਿ ਗਏ। ਆਪ ਉਹ ਪਰਨਾ ਪਾ ਕੇ ਉੱਪਰ ਖਲੋ ਗਏ। ਜਿਹੜੀ ਉਹਨਾਂ ਦੇ ਅੰਦਰ ਨਾਮ ਸਿਮਰਨ ਭਜਨ ਦੀ ਸ਼ਕਤੀ ਸੀ, ਜਿਹਦੇ ਦੁਆਰਾ ਰਿਧੀਆਂ ਸਿੱਧੀਆਂ ਮਿਲੀਆਂ ਹੋਈਆਂ ਸਨ, ਉਹ ਕਲਾ ਉਹਨਾਂ ਨੇ ਵਰਤਾ ਦਿੱਤੀ। ਪ੍ਰਸ਼ਾਦੇ ਕੱਢ ਕੱਢ ਕੇ ਸੇਵਾਦਾਰ ਵਰਤਾਈ ਗਿਆ ਵਰਤਾਈ ਗਿਆ, ਸਾਰਿਆਂ ਨੇ ਲੰਗਰ ਛਕ ਲਿਆ, ਤ੍ਰਿਪਤ ਹੋ ਗਏ। ਜਦੋਂ ਪਰਨਾ ਚੁੱਕਿਆ ਤੇ ਜਿੰਨੇ ਕੁ ਪਹਿਲਾਂ ਵਿੱਚ ਸੀ ਉਹਨੇ ਫਿਰ ਪਏ ਹੋਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰਿਧੀਆਂ ਹੁੰਦੀਆਂ ਨੇ, ਰਿਧੀਆਂ ਕੇਵਲ ਉਹਨਾਂ ਦੇ ਕੋਲ ਹੀ ਨਹੀਂ, ਬਹੁਤ ਸਾਰੇ ਨਾਮ ਰਸੀਏ, ਬਹੁਤ ਸਾਰੇ ਜਗਤ ਦੇ ਉੱਤੇ ਆਏ ਹੋਏ ਮਹਾਤਮਾ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਇਹ ਰਿਧੀਆਂ ਮਿਲਦੀਆਂ। ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਪਿੱਛੇ ਲੱਗੀਆਂ ਫਿਰ ਇਹ, ਪਿੱਛੇ ਪਿੱਛੇ ਤੁਰੀਆਂ ਫਿਰਦੀਆਂ, ਭਈ ਆ ਸਾਡੀ ਕਿਤੇ ਵਰਤੋਂ ਕਰੋ। ਰਿਧੀਆਂ ਸਿੱਧੀਆਂ ਨੂੰ ਪਤਾ ਹੁੰਦਾ ਕਿ ਜਦੋਂ ਨਾਮ ਜਪਣ ਵਾਲਾ ਕਿਤੇ ਵਰਤੋਂ ਕਰੇਗਾ ਕਰੇਗਾ ਤੇ ਚੰਗੇ ਥਾਂ ਤੇ ਹੀ ਨਾ ਰਿਧੀਆਂ। ਫਿਰ ਇਸੇ ਪ੍ਰਕਾਰ ਸਿੱਧੀਆਂ ਜੋ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ 18 ਦੱਸੀ ਹੈ। 18 ਸਿੱਧੀਆਂ ਜੋ ਹੁੰਦੀਆਂ ਨੇ, ਸਿੱਧੀਆਂ ਦਾ ਇਹ ਕ੍ਰਿਸ਼ਮਾ ਹੁੰਦਾ ਹੈ ਵੀ ਸਰੀਰ ਦੇ ਨਾਲ ਕਰਤੱਬ ਕਰ ਲੈਣੇ, ਸਰੀਰ ਨੂੰ ਇੱਕ ਛਟਾਂਕ ਭਾਰ ਜਿੰਨਾ ਕਰ ਲੈਣਾ, ਇੰਨਾ ਹੌਲਾ ਕਰ ਲੈਣਾ, ਸਰੀਰ ਨੂੰ ਕਈ ਟਨ ਵਜਨ ਵਾਲਾ ਕਰ ਲੈਣਾ, ਸਰੀਰ ਨੂੰ ਹਵਾ ਦੇ ਵਿੱਚ ਉਡਾ ਲੈਣਾ, ਸਰੀਰ ਨੂੰ ਬੈਠਿਆਂ ਹੋਇਆਂ ਹੀ ਬਹੁਤ ਸਾਰਿਆਂ ਦੇ ਇਕੱਠ ਵਿੱਚੋਂ ਇੱਕਦਮ ਅਲੋਪ ਕਰ ਲੈਣਾ, ਜਾਂ ਬਹੁਤ ਸਾਰੇ ਇਕੱਠ ਦੇ ਵਿੱਚ ਅਚਨਚੇਤ ਆ ਕੇ ਬਹਿ ਜਾਣਾ, ਇਹ ਸਿੱਧੀਆਂ ਹਨ। ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਤੇ ਸ਼ਬਦ ਬਹੁਤ ਮਹਾਨਤਾ ਵਾਲਾ ਹੈ। ਗੁਰੂ ਨਾਨਕ ਸਾਹਿਬ ਨਾਲ ਤੇ ਜਿਹੜੇ ਬਹਿਸ ਦੇ ਤੇ ਲੜਦੇ ਸੀ ਨਾ, ਜਿਹੜੇ ਸਿੱਧ ਆਪਣਾ ਅਸਰ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਨੇ ਵੀ ਪਤਾ ਨਹੀਂ ਕਿਹੜੇ ਆਪਣੇ ਗੁਰੂ ਦਾ ਸ਼ਬਦ ਜਪਿਆ ਸੀ ਅਤੇ ਉਹਨਾਂ ਦੇ ਕੋਲ ਵੀ ਹੈਗੀਆਂ ਸੀ, ਉਹਨਾਂ ਦੇ ਨਾਮ ਨਾਲ ਤਾਂ ਹੀ ਸਿੱਧ ਲੱਗਦਾ ਸੀਗਾ। ਇੱਕ ਪਰ ਕਰਕੇ ਉੱਡਰਨ ਪੰਛੀ ਜਿਉਂ ਰਹੇ ਲੀਲਾਈ, ਜਦੋਂ ਅਚਲ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਉਹਨਾਂ ਨੇ ਆਪਣਾ ਪ੍ਰਭਾਵ ਪਾਉਣ ਦਾ ਯਤਨ ਕੀਤਾ ਹੈ ਅਤੇ ਬੜੇ ਉੱਥੇ ਕਰਤੱਬ ਅਤੇ ਚਮਤਕਾਰ ਦਿਖਾਏ ਹੈ। ਭਾਈ ਗੁਰਦਾਸ ਸਾਹਿਬ ਲਿਖਦੇ ਇਹਨਾਂ ਨੇ ਆਪਣੇ ਆਪ ਨੂੰ ਇਉਂ ਹਵਾ ਦੇ ਵਿੱਚ ਉਡਾਇਆ ਜਿਵੇਂ ਪੰਛੀ ਖੰਭ ਲਾ ਕੇ ਉੱਡਦਾ। ਇੱਕ ਪਰ ਕਰਕੇ ਉੱਡਰਨ ਪੰਖੀ ਜਿਉਂ ਰਹੇ ਲੀਲਾਈ, ਜਿਵੇਂ ਪੰਛੀ ਉਡਾਰੀ ਲਾਉਂਦੇ ਹੈ ਆਕਾਸ਼ ਦੇ ਵਿੱਚ, ਇਉਂ ਸਿੱਧਾਂ ਨੇ ਉਡਾਰੀਆਂ ਜਿਹੜੀਆਂ ਉਹ ਲਾਈਆਂ। ਫਿਰ ਉਹ ਕਹਿੰਦੇ ਨੇ ਕਿ ਕਈ ਜਿਹੜੇ ਸਿੱਧ ਸੀ ਉਹਨਾਂ ਨੇ ਆਪਣਾ ਸਰੀਰ ਵਟਾ ਕੇ ਤੇ ਸੱਪ ਬਣ ਕੇ ਤੇ ਫੁੰਕਾਰੇ ਮਾਰਦੇ ਫਿਰਦੇ ਸੀ ਸੱਪ ਬਣ ਕੇ। ਕਈ ਜਿਹੜੇ ਸੀ ਉਹਨਾਂ ਨੇ ਆਪਣੀ ਮਿਰਗਾਣੀ ਜਿਹੜੀ ਸੀ ਬਹਿ ਕੇ ਨਾਮ ਜਪਣ ਵਾਲਾ ਥੱਲੇ ਵਾਲਾ ਕੱਪੜਾ, ਉਹ ਉੱਥੇ ਤਲਾਅ ਅਚਲ ਸਾਹਿਬ ਉਦੋਂ ਵੀ ਹੈਗਾ ਸੀ, ਤੋਂ ਉੱਤੇ ਉੱਤੇ ਵਿਛਾ ਲਿਆ ਅਤੇ ਉਹਦੇ ਉੱਤੇ ਐਂ ਬੇੜੀ ਦੇ ਵਾਂਗ ਤਰਦੇ ਫਿਰਦੇ ਹੈ। ਇਹ ਸਰੀਰ ਦੇ ਕਰਤੱਬ ਹੁੰਦੇ ਹੈ, ਇਹ ਉਹਨਾਂ ਨੇ ਸਾਰੇ ਸਿੱਧ ਕੀਤੇ ਹੁੰਦੇ ਸੀ, ਉਹਨਾਂ ਦਾ ਨਾਮ ਹੀ ਇਸੇ ਕਰਕੇ ਸਿੱਧ ਸੀਗਾ। ਇਹ ਸਿੱਧੀਆਂ ਹੁੰਦੀਆਂ ਨੇ, ਸਰੀਰ ਦੇ ਕਰਤੱਬ ਕਰ ਲੈਣੇ, ਨਾਮ ਜਪਣ ਦੇ ਨਾਲ ਆਉਂਦੀਆਂ, ਔਰ ਗੁਰੂ ਜੀ ਕਹਿ ਰਹੇ ਕਿ ਆਉਂਦੀਆਂ ਨੇ, ਔਰ ਪਿੱਛੇ ਪਿੱਛੇ ਫਿਰਦੀਆਂ ਨੇ, ਜੋ ਹਰ ਹਿਰਦੈ ਸਦਾ ਵਸਾਈ। ਇਸ ਤੋਂ ਇਲਾਵਾ ਨਿਧੀਆਂ ਜੋ ਨੇ, ਨੌ ਨਿਧੀਆਂ ਜਿਨ੍ਹਾਂ ਦਾ ਨਾਮ ਇੱਥੇ ਆਇਆ ਹੈ, ਇਹ ਨਿਧੀਆਂ ਸਾਧ ਸੰਗਤ ਜੀ ਖਜ਼ਾਨਿਆਂ ਦਾ ਨਾਮ ਹੁੰਦਾ ਹੈ, ਭੰਡਾਰਿਆਂ ਦਾ ਨਾਮ ਹੁੰਦਾ ਹੈ। ਨਿਧੀਆਂ ਬਹੁਤ ਮੁਸ਼ਕਲ ਦੇ ਨਾਲ ਆਉਂਦੀਆਂ, ਜਿਹੜਾ ਰਿਧੀਆਂ ਨੂੰ ਅਤੇ ਸਿੱਧੀਆਂ ਨੂੰ ਪ੍ਰਾਪਤ ਕਰਕੇ ਅਤੇ ਸੰਕੋਚ ਕਰ ਸਕਦਾ ਹੋਵੇ, ਆਪਣੇ ਹਿਰਦੇ ਦੇ ਵਿੱਚ ਜਪਤ ਕਰ ਸਕਦਾ ਹੋਵੇ, ਉਹਦੇ ਪਾਸ ਫਿਰ ਨਿਧੀਆਂ ਆਉਂਦੀਆਂ ਨੇ। ਨਿਧੀਆਂ ਹੁੰਦੀਆਂ ਨੇ ਸੋਨੇ ਚਾਂਦੀ ਅਤੇ ਕਰੰਸੀ ਬਣਾ ਦੇਣੀ। ਗੁਰੂ ਕੇ ਸਿੱਖ ਨੂੰ ਜਦੋਂ ਟੁੱਟਾ ਜੋੜਾ ਦੇਖ ਕੇ ਅਤੇ ਇੱਕ ਮੌਲੇ ਨੇ ਸ਼ੱਕ ਕੀਤਾ ਵੀ ਛੇਵੇਂ ਪਾਤਸ਼ਾਹ ਦਾ ਸਿੱਖ, ਅਤੇ ਜੇ ਮਹਾਰਾਜ ਕੋਲ ਇਤਨੀ ਵਿਭੂਤੀ ਅਤੇ ਇਤਨੀ ਦੌਲਤ ਹੈ ਤਾਂ ਕੀ ਫਾਇਦਾ ਹੈ ਉਹਦੇ ਸਿੱਖ ਦਾ, ਅਤੇ ਜੋੜਾ ਹੀ ਟੁੱਟਾ, ਟੁੱਟੇ ਜੋੜੇ ਨਾਲ ਤੁਰਿਆ ਹੀ ਨਹੀਂ ਜਾਂਦਾ ਅਤੇ ਤੁਰ ਕੇ ਵਿਚਾਰੇ ਨੇ ਸਫ਼ਰ ਕਰਨਾ ਹੈ। ਉਸ ਸਿੱਖ ਦੇ ਅੰਦਰ ਇਹ ਸਭ ਕੁਛ ਸੀ। ਜਦੋਂ ਉਹਨੇ ਅੰਤਰਜਾਮਤਾ ਨਾਲ ਸਮਝ ਲਿਆ ਵੀ ਦੱਸ ਮੇਰੇ ਗੁਰੂ ਦੇ ਉੱਤੇ ਹੀ ਇਹ ਸ਼ੱਕ ਕਰੀ ਜਾ ਰਿਹਾ, ਵੀ ਚੱਲ ਟੁੱਟੇ ਜੋੜੇ ਦੀ ਗੱਲ ਤਾਂ ਅਲੱਗ ਸੀ, ਇਹਦੇ ਮਨ ਵਿੱਚ ਤਾਂ ਹੁਣ ਮੇਰੇ ਗੁਰੂ ਜੀ ਦੀ ਸ਼ਕਤੀ ਦੇ ਉੱਤੇ, ਮੇਰੇ ਗੁਰੂ ਜੀ ਦੀ ਕਿਰਪਾ ਦੇ ਉੱਤੇ ਸ਼ੱਕ ਆ ਗਿਆ ਵੀ ਗੁਰੂ ਕਾਹਦਾ ਜਿਹਦਾ ਸਿੱਖ ਹੀ ਟੁੱਟੀ ਜੁੱਤੀ ਪਾਈ ਫਿਰਦਾ ਹੋਵੇ। ਫਿਰ ਕਦੇ ਕਦੇ ਤਾਂ ਫਿਰ ਇਹ ਚੀਜ਼ਾਂ ਵਿਖਾਉਣੀਆਂ ਹੀ ਪੈਂਦੀਆਂ ਜਿੱਥੇ ਕਿਤੇ ਜ਼ਰੂਰਤ ਹੀ ਬਣ ਜਾਏ। ਉੱਥੇ ਉਸ ਸਿੱਖ ਨੇ ਫਿਰ ਲਾਗੇ ਰੋੜਾਂ ਦਾ ਢੇਰ ਪਿਆ ਸੀਗਾ, ਉਹਦੇ 'ਤੇ ਪਾਈ ਦ੍ਰਿਸ਼ਟੀ, ਉਹ ਸੋਨੇ ਦੇ ਡਲੇ ਬਣਾ ਦਿੱਤੇ, ਸਾਰੇ ਸੋਨੇ ਦੇ ਡਲੇ। ਜਦੋਂ ਉੱਧਰ ਵੇਖਣੋਂ ਨਾ ਹਟੇ, ਫਿਰ ਉਹ ਹੈਰਾਨ ਹੋ ਗਿਆ ਅਤੇ ਉਹ ਗੁਰੂ ਕਾ ਸਿੱਖ ਕਹਿੰਦਾ ਜਰਾ ਇੱਧਰ ਨੂੰ ਧੌਣ ਘੁਮਾ ਕੇ ਆ, ਪਿੱਛੇ ਵੇਖ, ਉੱਧਰ ਪੱਤਿਆਂ ਦਾ ਕੂੜੇ ਦਾ ਢੇਰ ਲੱਗਾ ਹੈ, ਉਹ ਜਿਹੜਾ ਉਹ ਵੀ ਜਾਇਦਾਦ ਬਣਾ ਦਿੱਤਾ, ਧਨ ਦੌਲਤ ਉਹ ਬਣਾ ਦਿੱਤੀ ਸਾਰੀ। ਉਹ ਫਿਰ ਚਰਨ ਫੜ ਕੇ ਉਸ ਸਿੱਖ ਦੇ ਅਤੇ ਕਹਿੰਦਾ ਗੁਰੂ ਕਿਆ ਸਿੱਖਾ ਮੈਨੂੰ ਖਿਮਾ ਕਰ ਦਈ, ਮੈਂ ਮਨ ਦੇ ਵਿੱਚ ਸ਼ੰਕਾ ਲਿਆਂਦਾ ਸੀ, ਮੈਨੂੰ ਨਹੀਂ ਸੀ ਪਤਾ ਕਿ ਗੁਰੂ ਦੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਤੇਰੇ 'ਤੇ, ਮੈਂ ਐਵੇਂ ਹੀ ਸ਼ੰਕਾ ਕੀਤਾ, ਮੈਂ ਐਵੇਂ ਮਨ ਦੇ ਵਿੱਚ ਗੁਰੂ ਜੀ ਦੇ ਪ੍ਰਤੀ ਵੀ ਸ਼ੱਕ ਕੀਤਾ। ਇਹ ਨਿਧੀਆਂ ਹੁੰਦੀਆਂ ਨੇ, ਨਿਧੀਆਂ ਹੁੰਦੀਆਂ ਕਰੰਸੀ ਬਣਾ ਦੇਣੀ, ਸੋਨਾ ਬਣਾ ਦੇਣਾ, ਚਾਂਦੀ ਬਣਾ ਦੇਣੀ, ਪਰ ਇਹ ਅਵਸਥਾ ਬਣਦੀ ਉਦੋਂ ਜਾ ਕੇ ਹੈ ਜਦੋਂ ਚਾਂਦੀ ਨੂੰ ਸੋਨੇ ਨੂੰ ਸਮਝਦਾ ਹੋਵੇ ਇਨਸਾਨ, ਭਈ ਕੰਚਨ ਮਾਟੀ ਮਨ ਹੈ, ਭਈ ਇਹਦੇ 'ਚ ਕੋਈ ਵਾਧਾ ਨਹੀਂ ਆ, ਇਹ ਚੀਜ਼ਾਂ ਨੋਰਮਲ ਹੀ ਹੈ, ਇਹਨਾਂ ਦਾ ਲੋਭ ਅਤੇ ਲਾਲਚ ਅੰਦਰੋਂ ਨਿਕਲ ਗਿਆ ਹੋਵੇ, ਉਦੋਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਣਦੀਆਂ ਨੇ, ਇਹ ਅਵਸਥਾਵਾਂ ਜਿਹੜੀਆਂ ਨੇ ਨਿਧੀਆਂ ਦੀਆਂ ਬਣਦੀਆਂ ਨੇ। ਸੱਚੇ ਸਤਿਗੁਰੂ ਸਾਹਿਬ ਜੀ ਦੇ ਇਹ ਬਚਨ ਨੇ ਕਿ ਇਹ ਨਿਧੀਆਂ 9 ਅਤੇ ਰਿਧੀਆਂ 12 ਅਤੇ ਸਿੱਧੀਆਂ 18, ਇਹ ਸਾਰੀਆਂ ਪਾਤਸ਼ਾਹ ਫਰਮਾਉਂਦੇ ਨੇ ਪਿੱਛੇ ਲੱਗੀਆਂ ਫਿਰਹੇ, ਜੋ ਹਰ ਹਿਰਦੈ ਸਦਾ ਵਸਾਏ, ਜੋ ਅਕਾਲ ਪੁਰਖ ਦੇ ਨਾਮ ਨੂੰ ਉਸ ਦੀ ਯਾਦ ਨੂੰ ਸਦਾ ਸਦਾ ਵਾਸਤੇ ਹਿਰਦੇ ਵਿੱਚ ਵਸਾ ਲੈਂਦਾ ਹੈ, ਪਾਤਸ਼ਾਹ ਜੀ ਫਰਮਾਉਂਦੇ ਨੇ ਉਸਦੇ ਇਹ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਰਹਿੰਦੀਆਂ ਹਨ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਹੁਣ ਅਗਲਾ ਸਵਾਲ ਇਹ ਬਣੇਗਾ ਭਈ ਇਤਨੀ ਵੱਡੀ ਪ੍ਰਾਪਤੀ, ਰਿਧੀਆਂ ਸਿੱਧੀਆਂ ਅਤੇ ਨਿਧੀਆਂ ਆ ਜਾਣੀਆਂ, ਇਹ ਫਿਰ ਕਿਹੜਾ ਸ਼ਬਦ ਕਿਹੜੀ ਬੁੱਕ 'ਚੋਂ ਲੱਭੀਏ ਜਾਂ ਕਿੱਥੋਂ ਜਾ ਕੇ ਲਈਏ? ਮਹਾਰਾਜ ਜੀ ਕਹਿੰਦੇ ਨਹੀਂ ਇਉਂ ਨਹੀਂ, ਬਿਨ ਸਤਿਗੁਰ ਨਾਉ ਨਾ ਪਾਈਐ, ਸੱਚੇ ਸਤਿਗੁਰਾਂ ਦੇ ਚਰਨ ਹੀ ਲੱਗਣਾ ਪਏਗਾ, ਸੱਚੇ ਸਤਿਗੁਰੂ ਸਾਹਿਬ ਜੀ ਇਹ ਨਾਮ ਪਰਮਾਤਮਾ ਦਾ ਦੇਣਗੇ, ਫਿਰ ਜਪੇ ਹੋਏ ਦਾ ਪੂਰਨ ਰੂਪ ਦੇ ਵਿੱਚ ਲਾਭ ਜੋ ਹੈ ਉਹ ਮਿਲੇਗਾ। ਬਿਨ ਸਤਿਗੁਰ ਨਾਉ ਨਾ ਪਾਈਐ, ਸੱਚੇ ਸਤਿਗੁਰਾਂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ। ਜਗਤ ਦੇ ਉੱਤੇ ਸਾਡੇ ਸਤਿਗੁਰੂ 10 ਗੁਰੂ ਸਾਹਿਬਾਨ ਜੀ ਨੇ 10 ਜਾਮਿਆਂ ਦੇ ਵਿੱਚ ਜਗਤ ਦਾ ਉਧਾਰ ਕਰਕੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਮੁੱਚੀ ਲੋਕਾਈ ਨੂੰ ਮਹਾਰਾਜ ਸਾਹਿਬ ਜੀ ਜੀਅਦਾਨ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਪਾਤਸ਼ਾਹ ਫਰਮਾਉਂਦੇ ਸੱਚੇ ਸਤਿਗੁਰਾਂ ਦੇ ਰਾਹੀਂ ਪਰਮਾਤਮਾ ਦਾ ਨਾਮ ਮਿਲਦਾ ਹੈ। ਕੈਸਾ ਨਾਮ? जो भाई गुरदास साहब जी फरमाते हैं कि वाहिगुरु नाम बख्शिश किया है गुरु नानक साहब जी ने आके, और जैसे 68 तीर्थ परस कियो जुग चार चढ़े हो कैलाश रहे हो, जैसे लाख बार कुरुक्षेत्र में असमेध जग अभंग ठयो, जैसे कोट बरस तप उर्दमुखी बैसंतर मह तन दाह दयो, फुन अमृत नाम विशेष इति जिन एक बार श्री वाहिगुरु कहे हो। भाई गुरदास साहब फरमाते साढ़े सतगुरु गुरु नानक साहब जी ने नाम बख्शिया है वाहिगुरु। वो कहिंदे ने इस वाहिगुरु नूं जपण दा इन्ना ज्यादा महात्म है, इहदा इतना महान फल है, जिवें कोई भारत वर्ष के अंदर गिने जाते और सुने जाते 68 तीर्थां के दर्शन ते इशनान कर लवे, जैसे 68 तीर्थ परस कियो। फिर वह कहिंदे ने युग चार चढ़ियो कैलाश रहियो, पुराणियां समयां विच साधना करन वास्ते कैलाश पर्वत ते कई ऋषि मुनि चले जांदे सी। भाई गुरदास साहब कहिंदे कोई बार बार जन्म लैके जां उहनूं इन्नी लंबी मन लो उम्र मिल जाए ते चार युग वह कैलाश के पर्वत के उपर बह के बर्फ के विच साधना करता रहे, जैसे 68 तीर्थ परस कियो युग चार चढ़ियो कैलाश रहियो, जैसे लाख बार कुरुक्षेत्र में। फिर वह कहिंदे जे पुन्नदान करन दी गल है ते मन्निया जांदा है कि कुरुक्षेत्र दी धरती ते असमेध जग करवाउण दा बड़ा फल मिलदा है, वह कहिंदे जे वाहिगुरु मंत्र दा कोई साधक है वाहिगुरु मंत्र नूं जपदा है, वह कहिंदे कोई लख वार दूजे पासे लख वार कोई असमेध जग करवा देवे कुरुक्षेत्र दी धरती ते जाके, जैसे लाख बार कुरुक्षेत्र में। फिर वह अगली गल कहिंदे कोई अपने आप नूं धूणियां दे विच बह के बैसंतर मह तन दाह दयो, बैसंतर अग दे विच अपने शरीर की बेशक आहूति दे दवे, तप करदा होया तप घालदा होया भावे अपने शरीर नूं जला तक देवे। फिर वह अगली गल कहिंदे ने जैसे कोट बरस तप उर्दमुखी, जिवें कोई करोड़ां साल उल्टा लटक के गिट्टियां नूं रस्सा बन के पुट्ठा लटक के आखे कि मैं इदां तप करना साधना करनी है, इदां छेती रब खुश होएगा। भाई गुरदास साहब कहिंदे भावें करोड़ साल इस तरह करदा रहे, जैसे कोट बरस तप उर्दमुखी, सो बैसंतर मह तन दाह दयो। फिर वह कहिंदे ने फुन अमृत नाम विशेष इति, ये जो अमृत नाम गुरु नानक साहब पातशाह जी ने बख्शिया है वह कहिंदे ये इतना विशेष है इतना महान है, वह कहिंदे ने इतना इहदी जपण दा साधना करन दा इतना फल है, वह कहिंदे फुन अमृत नाम विशेष इति जिन एक बार श्री वाहिगुरु कहियो, जिन एक बार श्री वाहिगुरु जप लिया है उन्नी खिच दे नाल जिन्नी खिच नाल लोग तप करते ने कैलाश पर्वत ते जाके, उन्नी भावना दे नाल जिन्नी भावना दे नाल लोग जड़े ने असमेध जग कराउंदे ने, इउं भावना बना के इन्नी खिच रख के इन्नी श्रद्धा बना के प्रेम बना के। भाई गुरदास साहब कहिंदे कलयुग दा आ गया समा, शरीर इहदे विच ना इन्नी जिहड़ी मार झल सकदे है, पर पातशाह ने बड़ा सौखा रस्ता जे ते हैगी गर्मी ते एसी रूम विच बह के जपी जावे ते महाराज पातशाह जी कोई इतराज नहीं करदे, जे हैगी ठंड ते हीट वाले रूम विच बैठ के जपी जावे ते महाराज कहिंदे नहीं भी तैनू घट महात्म देवांगे, रजाई विच बह के कंबल विच बह के जपी जाए ते पातशाह जी ये नहीं कहिंदे भी तैनू फल ते तां देना सी भी किते बाहर नंगे पिंडे बह के दरख्तां दे विच ठंड मीह बर्फ सहार दो फिर मारे, कहिंदे नहीं सौखा सिमरन भजन करना भी सौखा हो गया है, सिमरन भजन करना नाम जपना भी सौखा हो गया है। भाई गुरदास साहब कहिंदे वाहिगुरु नाम साढ़े सतगुरु गुरु नानक साहब पातशाह ने बख्शिया है, इनू इस तरह कोई जे जप लवे ते ये इतना विशेष है इतना महान है। पर उहदे विच बचन कीता होया है भई जिन एक बार श्री वाहिगुरु कहे हो, श्रोता सुनदा सुनदा सोचेगा भी कि एक बार वाहिगुरु आख लिया तो काफ़ी है, नहीं एक बार तो उदों दे बारे इशारा कीता होया है भई जदों एक बार ਸਾਡੀ ਪ੍ਰੀਖਿਆ ਹੋਣੀ ਹੈ, ਜਦੋਂ ਇਗਜ਼ਾਮ ਹੋਣੇ ਨੇ ਉਦੋਂ ਸਾਡੀ ਜਦੋਂ ਪ੍ਰੀਖਿਆ ਹੋਣੀ, ਉਦੋਂ ਇੱਕ ਵਾਰ ਅਸੀਂ ਜਦੋਂ ਜਪਣਾ, ਭਲਾ ਸਾਨੂੰ ਜਪਣਾ ਆਉਂਦਾ ਹੈ? ਬਾਕੀ ਤਾਂ ਜਪਣਾ ਸਿੱਖਦੇ ਹੀ ਹੈ, ਇਹ ਸਕੂਲ ਹੈ, ਇਹ ਸਾਰੇ ਸਕੂਲ ਖੁੱਲ੍ਹੇ ਹੋਏ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਛੋਆ। ਇਹ ਤਾਂ ਇਸ ਅਧਿਆਤਮਿਕ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਸਕੂਲ ਖੁੱਲ੍ਹੇ ਹੋਏ ਨੇ, ਇੱਥੋਂ ਤਾਂ ਇਨਸਾਨ ਸਿੱਖਦਾ ਹੀ ਹੈ। ਅਤੇ ਸਿੱਖਣ ਤੋਂ ਬਾਅਦ ਘਰ ਜਾ ਕੇ ਹੋਮਵਰਕ ਕਰਨਾ ਹੁੰਦਾ, ਫਿਰ ਘਰ ਜਾ ਕੇ ਉਹਦੀ ਸਾਧਨਾ ਕਰਕੇ ਦੇਖਣੀ ਹੁੰਦੀ ਹੈ। ਜਿਸ ਦਿਨ ਫਾਈਨਲ ਇਗਜ਼ਾਮ ਹੁੰਦੇ, ਉਦਣ ਸਿਰਫ 2.5 ਘੰਟੇ ਜਾਂ 3 ਘੰਟੇ ਦਾ ਟਾਈਮ ਵਿਦਿਆਰਥੀ ਨੂੰ ਮਿਲਦਾ ਹੈ, ਪਰ ਇੱਕ ਗਵਾਂਢੀਆਂ ਦਾ ਬੱਚਾ ਖਲੋਤਾ ਹੋਇਆ ਉਸ ਬੱਚੇ ਨੂੰ ਮਖੌਲ ਕਰੇ, ਜਿਹੜਾ ਰੋਜ਼ ਬੈਗ ਮੋਢੇ 'ਤੇ ਪਾ ਕੇ ਜਾਂਦਾ ਹੈ, ਉਹਨੂੰ ਆਖੇ ਵੀ ਜਿਸ ਦਿਨ ਹੋਣੇ ਨੇ ਨਾ ਇਗਜ਼ਾਮ, ਉਦਣ ਤਾਂ ਮੈਂ ਵੀ ਚਲੇ ਜਾਣਾ ਹੈ, 2.5 ਘੰਟੇ ਵਿੱਚ ਮੈਂ ਵੀ ਪੇਪਰ ਜਾ ਕੇ ਬਹਿ ਜਾਂਗਾ ਉੱਥੇ, ਅਤੇ ਉਸ ਦਿਨ ਮੈਂ ਚਲਿਆ ਜਾਊਂ, ਤੈਨੂੰ ਸਾਰਾ ਸਾਲ ਜਾਣ ਦੀ ਕੀ ਲੋੜ ਹੈ? ਉਹ ਜਿਹੜਾ ਰੋਜ਼ਾਨਾ ਵਿਚਾਰਾ ਬੈਗ ਪਾ ਕੇ ਜਾਂਦਾ ਨਾ, ਉਹ ਕਹੇਗਾ ਫਿਰ ਵੀ ਕੋਈ ਗੱਲ ਨਹੀਂ, ਸਾਰਾ ਸਾਲ ਘਰ ਬਹਿ ਕੇ ਅਤੇ ਜਦੋਂ ਜਾਏਗਾ ਇਗਜ਼ਾਮ ਦੇਣ ਦੇ ਵਾਸਤੇ, ਫਿਰ ਤੇਰੇ ਡਿਟੇਲ ਮਾਰਕਸ ਕਾਰਡ ਦੇ ਉੱਤੇ ਨਾ ਗੋਲ ਆਂਡੇ ਹੀ ਲੱਗੇ ਹੋਣੇ, ਗੋਲ ਸਿਫਰਾਂ ਹੀ ਲੱਗੀਆਂ ਹੋਣੀਆਂ। ਜਿਹੜੀ ਮੈਰਿਟ ਬਣਨੀ ਹੈ, ਏ ਗ੍ਰੇਡ ਆਉਣਾ, ਬੀ ਗ੍ਰੇਡ ਆਉਣਾ, ਉਹ ਤਾਂ ਹੀ ਆਉਣਾ ਹੈ ਜੇ ਰੋਜ਼ਾਨਾ ਹੀ ਸਕੂਲ ਅਟੈਂਡ ਕੀਤਾ ਜਾਏਗਾ ਜਾਂ ਮਿਹਨਤ ਕੀਤੀ ਜਾਏਗੀ। ਵਾਹਿਗੁਰੂ ਮੰਤਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਇੱਕ ਵਾਰ ਜਿਨ ਏਕ ਵਾਰ ਸ਼੍ਰੀ ਵਾਹਿਗੁਰੂ ਕਹਿਓ, ਅਤੇ ਇਹ ਉਹਨਾਂ ਨੇ ਇਸ਼ਾਰਾ ਕੀਤਾ। ਉਹ ਕਹਿੰਦੇ ਨੇ ਪਹਿਲਾਂ ਸਿੱਖਣਾ ਹੈ ਵੀ ਉਹ ਇੱਕ ਵਾਰ ਜਿਹੜਾ ਕਹਿਣਾ ਉਹ ਕਿਸ ਤਰ੍ਹਾਂ ਕਹਿਣਾ ਹੈ, ਉਹਨੂੰ ਸਿੱਖਣ ਦੇ ਵਾਸਤੇ ਕਈ ਵਾਰ ਪਹਿਲਾਂ ਕਹਿਣਾ ਪੈਣਾ, ਕਈ ਵਾਰ ਪਹਿਲਾਂ ਸਿੱਖਣਾ ਪੈਣਾ ਹੈ। ਸਟੂਡੈਂਟ ਨੂੰ ਪਹਿਲਾਂ ਵੀਕਲੀ ਟੈਸਟ ਮਿਲਦੇ ਹੈ, ਸਿਆਣਾ ਸਟੂਡੈਂਟ ਫਿਕਰਮੰਦ ਹੁੰਦਾ ਹੈ, ਵੀਕਲੀ ਟੈਸਟ ਦਿੰਦਾ ਹੈ, ਫਿਰ ਮੰਥਲੀ ਟੈਸਟ ਦਿੰਦਾ ਹੈ, ਫਿਰ ਫਸਟ ਟਰਮ ਦੇ ਟੈਸਟ ਦਿੰਦਾ ਹੈ, ਸੈਕਿੰਡ ਦੇ ਦਿੰਦਾ ਹੈ, ਥਰਡ ਦੇ ਜਦੋਂ ਦਿੰਦਾ, ਅਖੀਰ ਦੇ, ਫਿਰ ਪਤਾ ਉਦੋਂ ਲੱਗਣਾ ਵੀ ਜਿਹੜੇ ਪਹਿਲੇ ਵੀ ਟੈਸਟ ਹੋਏ ਸੀ ਨਾ, ਉਹਨਾਂ ਦੀ ਕੀਤੀ ਮਿਹਨਤ ਵੀ ਜਿਹੜੀ ਉਹ ਲਾਸਟ 'ਤੇ ਅਕਾਊਂਟ ਹੋਣੀ, ਉਦੋਂ ਪਤਾ ਲੱਗਣਾ ਵੀ ਹੁਣ ਅੱਜ ਜਿਹੜਾ 2.5 ਘੰਟਿਆਂ ਦੇ ਵਿੱਚ ਜੋ ਕੁਝ ਤੂੰ ਲਿਖਣਾ ਹੈ ਨਾ, ਅਤੇ ਜੋ ਕੁਝ ਰਿਟਨ ਅਤੇ ਓਰਲ ਸੁਣਾਉਣਾ ਹੈ, ਵੀ ਹੁਣ ਤੈਨੂੰ ਮਾਰਕਸ ਉਹਦੇ ਮਿਲਣੇ ਹੈ, ਅਤੇ ਪਹਿਲਾਂ ਉਹਨੂੰ ਸਾਲ ਲੱਗ ਗਿਆ ਤਿਆਰੀ ਕਰਦੇ ਨੂੰ, ਸਾਲ ਲੱਗ ਗਿਆ ਤਿਆਰੀ ਕਰਦੇ ਨੂੰ। ਸਾਧ ਸੰਗਤ ਜੀ, ਕਈ ਵੀਰ ਅੰਮ੍ਰਿਤ ਛਕਦੇ ਪੰਜਾਂ ਪਿਆਰਿਆਂ ਤੋਂ, ਅਤੇ ਜੇ ਘਰ ਵਿੱਚ ਸਾਹਮਣੇ ਬੱਚੇ ਤੇ ਤਿਆਰੀ ਕਰ ਰਹੇ, ਇੱਕ ਕਲਾਸ ਪਾਸ ਕਰਨ ਵਾਸਤੇ ਸਾਲ ਭਰ ਤਿਆਰੀ ਕਰਦੇ ਹੈ, ਅਤੇ ਕਈ ਵੀਰ ਅੰਮ੍ਰਿਤ ਛਕ ਕੇ ਤੇ ਕਹਿੰਦੇ ਸਾਨੂੰ ਪਰਸੋਂ ਨੂੰ ਹੀ ਰੱਬ ਕਿਉਂ ਨਹੀਂ ਮਿਲ ਗਿਆ, ਲਾ ਕੇ ਗਾਤਰਾ ਕਿੱਲੀ ਤੇ ਟੱਗ ਦਿੰਦੇ ਹੈ। ਜਿਹੜੀਆਂ ਭੈੜੀਆਂ ਚੀਜ਼ਾਂ ਖਾਣ ਦੀ ਪਹਿਲਾਂ ਆਦਤ ਹੁੰਦੀ ਹੈ, ਉਹ ਫਿਰ ਖਾਣੀਆਂ ਸ਼ੁਰੂ ਕਰ ਦਿੰਦੇ ਹੈ। ਇੱਕ ਸਾਲ ਵੀ ਕੋਈ ਤਿਆਰੀ ਨਹੀਂ ਕਰਦਾ, ਇੱਕ ਕਲਾਸ ਪਾਸ ਕਰਨ ਦੇ ਲਈ ਇੱਕ ਸਾਲ ਤਿਆਰੀ ਕਰਦਾ ਵਿਦਿਆਰਥੀ, ਇੱਕ ਸਾਲ ਮਿਹਨਤ ਕਰਦਾ, ਤੇ ਸਿਰਫ ਉਹਦਾ ਇੱਕ ਸਟੈਪ ਹੀ ਅੱਗੇ ਵੱਧਦਾ ਹੈ, ਉਹ ਤੋਂ ਬਾਅਦ ਉਹ ਫਿਰ ਮਿਹਨਤ ਕਰਦਾ ਹੈ। ਤੇ ਜੇ ਕੋਈ ਮਾਈ ਭਾਈ ਗੁਰੂ ਸਾਹਿਬ ਪਾਤਸ਼ਾਹ ਤੋਂ ਲੈਸਨ ਲੈ ਕੇ, ਪੰਜ ਪਿਆਰਿਆਂ ਤੋਂ ਲੈਸਨ ਲੈ ਕੇ ਉਹਦੀ ਇੱਕ ਸਾਲ ਵੀ ਮਿਹਨਤ ਨਹੀਂ ਕਰਦਾ, ਤੇ ਉਲਟਾ ਦਾਅਵਾ ਕਰਦਾ ਵੀ ਇਹਦੇ ਵਿੱਚੋਂ ਕੀ ਲੱਭਾ, ਇਹਦੇ ਵਿੱਚ ਕੀ ਰੱਖਿਆ, ਕੋਈ ਕ੍ਰਾਂਤੀ ਨਹੀਂ ਆਈ, ਕੋਈ ਤਬਦੀਲੀ ਨਹੀਂ ਆਈ, ਕੋਈ ਜੀਵਨ ਵਿੱਚ ਬਦਲਾਅ ਨਹੀਂ ਆਇਆ। ਤੇ ਸੰਸਾਰਕ ਬਦਲਾਅ ਆਉਂਦਿਆਂ ਕਈ ਸਾਲ ਲੰਘ ਜਾਂਦੇ ਨੇ, ਇਹ ਅਧਿਆਤਮਕ ਬਦਲਾਅ ਹੈ, ਇਹ ਚੁਟਕੀ ਵਜਾਉਂਦਿਆਂ ਕਿੱਥੋਂ ਆ ਜਾਵੇ? ਇਹਦੇ ਵਿੱਚ ਵੀ ਬੜੇ ਬੜੇ ਮਹੀਨੇ, ਬੜੇ ਬੜੇ ਸਾਲ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਇੰਚ ਇੰਚ ਦਾ ਪੈਂਡਾ ਜੋ ਹੈ ਉਹ ਗੁਰੂ ਦਾ ਹੱਥ ਫੜ ਕੇ ਇਹ ਤੈਅ ਕਰਨਾ ਪੈਂਦਾ ਹੈ। ਨਾਮਦੇਵ ਸਾਹਿਬ ਨੇ ਆਖਿਆ ਨਹੀਂ, ਉਹ ਕਹਿੰਦੇ ਮੈਨੂੰ ਤੇ ਮੈਂ ਤੇ ਅੰਨੇ ਜੀਵ ਵਾਂਗ, ਮਹਾਰਾਜ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਤੁਰਨਾ ਕਿੱਧਰ ਨੂੰ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮਹਾਰਾਜ ਮੈਂ ਅੰਧਲਾ ਜੀਵ, ਮੈਨੂੰ ਪਤਾ ਨਹੀਂ ਲੱਗਦਾ ਕਿਸ ਪਾਸੇ ਨੂੰ ਤੁਰਾਂ, ਮਹਾਰਾਜ ਤੇਰੇ ਨਾਮ ਦੀ ਮੈਨੂੰ ਟੇਕ ਮਿਲ ਜਾਏ, ਤੇਰੇ ਨਾਮ ਦੀ ਟੇਕ ਦੇ ਨਾਲ ਮੈਂ ਹੌਲੀ ਹੌਲੀ ਮਾਰਗ ਰਸਤਾ ਮਹਾਰਾਜ ਜੀ ਤੈਅ ਕਰਦਾ ਜਾਵਾਂ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਨਾਮ ਬਖਸ਼ਿਸ਼ ਕੀਤਾ। तो भाई गुरदास साहब कहिंदे इस नाम दे बराबर पहला बीत चुके युगां दे विच इन्ना शक्तिशाली इन्ना पावरफुल नाम होर कितेओं नहीं किसी नूं मिलिया। इन्नी शक्ति और इन्ना जपण दा तरीका सौखा भी उह कहिंदे पहला अज तों कदे नहीं किते आया। इस वास्ते श्री गुरु अमरदास साहिब पातशाह दा फरमान है कि बिन सतगुर नाओ ना पाई है। बिना सतगुरु साहब जी दे चरणी लगण तों परमात्मा दा नाम प्राप्त नहीं हुंदा। बुझो कर विचार, पातशाह जी कहिंदे इस गल नूं विचार कर करके बुझ लवो समझ लवो। नानक पूरा भाग सतगुर मिलै सुख पाए जुग चार। श्री गुरु अमरदास जी का फरमान है कि जे पूर्ण भाग होवन सतगुर मिलै फिर सच्चे सतगुरां दे नाल मिलाप हुंदा है। ते सच्चे सतगुरां नाल जदों मिलाप हो जावे, जे कोई सतगुरां तों लाभ प्राप्त कर लवे हुक्म मन के, ते महाराज कहिंदे सुख पाए जुग चार, इन्ना लंबा सुख मिलदा है जुगां जुगंतरां तक। महला तीजा, क्या गबरू क्या बिरद है मन मुख तृष्णा भुख ना जाए। हजूर फरमाउंदे ने जिहड़ी इस अध्यात्मक मार्ग विच रह के गुरु दे चरणी लग के जो जिंदगी है, महाराज जी कहिंदे जे इस तों बिल्कुल तस्वीर दा पुठा पासा चल रहा है, इस मार्ग वल बिल्कुल नहीं जीव आया, तां महाराज पातशाह कहिंदे फिर भाई चाहे बालक है गबरू है चाहे बुढ़ापा है, जीव दी तृष्णा दी भुख खत्म नहीं हुंदी। मनमुख तृष्णा भुख ना जाए, मन दीआं मर्जियां करन वाला जीव, मन दे पिछे लगन वाला जीव, पातशाह जी कहिंदे तृष्णा दी भुख जो है ये खत्म नहीं हुंदी। तृष्णा बिरले ही की बुझी हे रहाओ, कोट जोरे लाख करोरे मन ना होरे, परे परे ही कहो लुझी हे। महाराज फरमाउंदे आ ये भुख खत्म नहीं हुंदी। गुरमुख सबदे रत्या शीतल होए आप गवाए। महाराज जिन्हां नूं तुसीं कहिंदे जे कि गुरु पातशाह कोल नाम लैके जपदे है उन्हां नूं तृष्णा दी भुख नहीं हुंदी? महाराज पातशाह कहिंदे हां नहीं हुंदी। महाराज कहिंदे गुरमुख सबदे रत्या, जिहड़ा गुरमुख बन गया है जिहदी अवस्था गुरमुखां वाली बन गई है, पातशाह फरमाउंदे शब्द दे विच उहदा मन रंगिया हुंदा है। गुरमुख सबदे रत्या शीतल होए आप गवाए, उसदा सीना शीतल हो गया हुंदा है। जिहड़ा साड़ ईरखा वैर विरोध ਇਹ ਹਿਰਦੇ ਦੇ ਵਿੱਚੋਂ ਗੁਰਮੁਖਾਂ ਦੇ ਨਿਕਲ ਜਾਂਦਾ ਹੈ, ਗੁਰਮੁਖਾਂ ਦੇ ਸੋ ਮਸਤਕ ਦੇ ਵਿੱਚ ਖੁਸ਼ਹਾਲੀ ਆ ਜਾਂਦੀ ਹੈ। ਫਜ਼ੂਲ ਚਿੰਤਾ ਜਿਹੜੀ ਹੈ ਉਹਨੂੰ ਉਹ ਛੱਡ ਦਿੰਦੇ ਹੈ, ਫਜ਼ੂਲ ਦਾ ਦੁੱਖ ਜਿਹੜਾ ਹੈ ਟੈਨਸ਼ਨ ਹੈ ਉਹਨਾਂ ਦੇ ਦਿਮਾਗ ਵਿੱਚੋਂ ਘੱਟ ਜਾਂਦੀ ਹੈ, ਇਸ ਵਾਸਤੇ ਉਹਨਾਂ ਦਾ ਮਨ ਸੀਤਲ। ਪਾਤਸ਼ਾਹ ਜੀ ਕਹਿੰਦੇ ਆ ਆਪ ਗਵਾਏ। ਮਹਾਰਾਜ ਜੀ ਇਹ ਹੁੰਦਾ ਕਿਵੇਂ ਫਿਰ, ਇਸ ਤਰ੍ਹਾਂ ਮਨ ਠੰਡਾ ਮਨ ਸੀਤਲ ਇਹ ਸਭ ਕੁਛ ਕਿਵੇਂ ਹੁੰਦਾ? ਪਾਤਸ਼ਾਹ ਜੀ ਕਹਿੰਦੇ ਆਪ ਗਵਾਏ, ਜਿਹਨੇ ਹਉਮੈ ਨੂੰ ਛੱਡ ਦਿੱਤਾ ਹੈ ਜਿਹਨੇ ਹੰਕਾਰ ਨੂੰ ਛੱਡ ਦਿੱਤਾ ਹੈ, ਪਾਤਸ਼ਾਹ ਜੀ ਕਹਿੰਦੇ ਉਹਦੇ ਨਾਲ ਨਾਲ ਸਹਿਜੇ ਸਹਿਜੇ ਈਰਖਾ ਘਟਦੀ ਜਾਂਦੀ ਹੈ, ਸਹਿਜੇ ਸਹਿਜੇ ਜੋ ਹੈ ਉਹ ਦੂਸਰੇ ਦੀ ਖੁਸ਼ੀ ਦੇਖ ਕੇ ਇਨਸਾਨ ਖੁਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਦੂਸਰਾ ਜੇ ਕਿਸੇ ਮੁਸ਼ਕਲ ਵਿੱਚ ਹੈ ਤੇ ਇਨਸਾਨ ਉਹਦੇ ਨਾਲ ਹਮਦਰਦੀ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਇਉਂ ਹੌਲੀ ਹੌਲੀ ਗੁਰਮੁਖਾਂ ਵਾਲੀ ਅਵਸਥਾ ਬਣਦੀ ਜਾਂਦੀ ਹੈ, ਤੇ ਸ਼ਬਦ ਵਿੱਚ ਰੰਗਿਆ ਹੋਇਆ ਗੁਰਮੁਖ ਆਪਣੇ ਅੰਦਰੋਂ ਸੀਤਲ ਹੁੰਦਾ ਹੈ। ਫਿਰ ਇੱਕ ਨਿਸ਼ਾਨੀ ਇਹ ਹੁੰਦੀ ਹੈ, ਜਿਸ ਤਰ੍ਹਾਂ ਜਿੱਥੇ ਸੀਤਲਤਾ ਹੋਵੇਗੀ ਉੱਥੇ ਨੇੜੇ ਜਾਣ ਦੇ ਨਾਲ ਉੱਥੋਂ ਠੰਡ ਪ੍ਰਤੀਤ ਹੋਵੇਗੀ, ਇਵੇਂ ਹੀ ਜਿਹੜਾ ਨਾਮ ਜਪ ਕੇ ਸੀਤਲ ਹੋਇਆ ਪਿਆ ਹੈ ਉਸ ਦੀ ਸੰਗਤ ਕਰਨ ਦੇ ਨਾਲ। ਸੰਗਤ ਕੀ ਹੁੰਦੀ ਹੈ? ਸਿਆਣੇ ਕਹਿੰਦੇ ਜਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਜਦੋਂ ਉਸ ਦੀ ਕਿਸੇ ਵੀ ਤਰੀਕੇ ਦੇ ਨਾਲ ਸੰਗਤ ਹੋਵੇਗੀ ਭਾਈ ਮਨ ਜਿਹੜਾ ਹੈ ਉਹ ਠੰਡਾ ਹੋਏਗਾ, ਮਨ ਨੂੰ ਜਿਹੜਾ ਨਾ ਉਹ ਖੁਸ਼ੀ ਮਿਲੇਗੀ। ਤੇ ਜੇ ਕਿਸੇ ਦੇ ਨਾਲ ਕਿਸੇ ਕਾਰਨ ਕਰਕੇ ਬੋਲਣਾ ਪੈ ਗਿਆ ਜਾਂ ਥੋੜਾ ਬਹੁਤਾ ਕਿਤੇ ਵਾਹ ਪੈ ਗਿਆ, ਭਾਵੇਂ ਉਹਦੇ ਵਿੱਚ ਆਪਾਂ ਆਪ ਸੱਚੇ ਹਾਂ, ਭਾਵੇਂ ਆਪਾਂ ਆਪਣੀ ਜੇਬ ਚੋਂ ਆਪ ਖਰਚ ਕਰਨ ਨੂੰ ਤਿਆਰ ਹਾਂ, ਪਰ ਜੇ ਅਗਲੇ ਉਸ ਵਿਅਕਤੀ ਨੇ ਵਿਵਹਾਰ ਇਸ ਤਰ੍ਹਾਂ ਦਾ ਕੀਤਾ ਹੈ, ਉਹਦਾ ਬੋਲ ਬਾਣੀ ਇਸ ਤਰ੍ਹਾਂ ਦਾ ਸੀ ਕਿ ਉਹਨੇ ਸਾੜ ਕੇ ਰੱਖ ਦਿੱਤਾ ਹੈ, ਦੁਖੀ ਕਰਕੇ ਰੱਖ ਦਿੱਤਾ ਹੈ, ਤੇ ਸਮਝੋ ਇਹ ਆਪ ਵੀ ਅੰਦਰੋਂ ਸਾੜੀ ਰਿਹਾ ਹੈ, ਕਿਉਂਕਿ ਜ਼ਿਆਦਾ ਸਾੜ ਹੈ ਉਹ ਬਾਹਰ ਨੂੰ ਉਤਪੰਨ ਹੋ ਰਿਹਾ ਹੈ। ਗੁਰਮੁਖ ਉਹ ਹੋਏਗਾ ਜੋ ਜਿਸਦਾ ਹਿਰਦਾ ਸੀਤਲ ਹੋਇਆ ਹੋਵੇਗਾ, उस दी संगत करन दे नाल, उदे नाल वाह पैन दे नाल मन प्रसन्न होवेगा, मन नूं शांति मिलेगी। बेशक वह अपनी जेबों अपने हथों सानूं कुछ ना देवे, उदे नाल बोलन दे नाल ही मन जिहड़ा है वह शांत होवेगा। पातशाह जी फरमाउंदे, शीतल होए आप गवाए, अंदर तृप्त संतोखिया फिर भुख ना लगै आए। अंदर तृप्त संतोखिया, वह गुरमुख अंदरों तृप्त होया हुंदा है। ये जिहड़े विचार ने ना साध संगत जी, देखो एक ऐसा समा भी आया भी साढ़े माता गुजरी जी आनंदपुर साहब दे विच अपने घर विच नितनेम कर रहे हैं, सुखमनी साहब जी का, सुखमनी साहब जी का। हाले मां गुजरी, इन्नी महान मां गुजरी है भई उहदे पति भी गुरु नानक साहब का रूप, गुरु नानक साहब का नवा जामा, ते उन्हां दे पुत्र जी वह भी गुरु नानक साहब के तख्त ते बैठे है। पर अंदर शीतलता है ना, कोई इस तरह की जैलस नहीं पी मेरा ही पति ते मेरा ही पुत्र गुरु है, होर कोई क्यों इस तरह का होवे, होर कोई होऊ भी तो उत्तों असी की लैना, ऐदा नहीं। पाठ करते करते अठवीं अष्टपदी ते आए, ते सवेरा सवेर सी, ते गुरु गोबिंद सिंह साहब जी भी अजे उत्थे घर विच ही सी। अठवीं अष्टपदी दे उत्ते रुक गए। दसम पिता जी लागे सन, फुरना समझ लिया, अंदर दा फुरना समझ के कहिंदे माता जी रुक गए जे पाठ करते करते। कहिंदे लाल जी मेरी एक बेनती है भी ऐ जो अवस्था अठवीं अष्टपदी दे विच दसी हुई है ब्रह्म ज्ञानी दी, किसे इस अवस्था वाले दे दर्शन तां करवाओ, इन्नी उच्ची अवस्था वाले दे किते दर्शन तां करवाओ, निम्रता है ना। नहीं तो मां सोचती भी मेरा पति गुरु, मेरा पुत गुरु, मैनू किसे दी अवस्था ना, मैं किसे दे दर्शन क्यों करने। पर नहीं, शीतल है मन। मां कहिंदी है लाल जी एडी उच्ची अवस्था वाले दे दर्शन तां करवाओ। दशमेश पिता जी कहिंदे ठीक है माता जी, तुहाडे मन विच जे ये ख्याल आया है ते कल नूं तुहानूं इस वेले नूं पूर्ण पुरख दे इस अवस्था वाले सिख दे दर्शन हो जाणगे। वचन कर दिता, पर टाइम महाराज जी ने बहुत थोड़ा दे दिता, टाइम बहुत थोड़ा दिता। सतगुरां ने हुण आ मोबाइल ते हुण चले ने, वायरलैस सिस्टम ते हुण चले, इंटरनेट ते हुण चले ने, पर रब दी भगती वालियां पुरखां दा नैट जिहड़ा है आदि जुगाद वेले तो चलदा सीगा। इधर किहदे बारे फुरना कीता है, बाबा बुढ़ा साहिब दी अंश बंश दे विचों बाबा राम कोयर जी वह बैठे ने जिला अमृतसर साहिब दे विच, शायद गुरदासपुर की हद लग जाती, उत्थे रमदास पिंड है, रमदास पिंड विच बैठे है। दशमेश पिता जी ने उत्थे बचन कर दिता, मां नाल वायदा कर दिता। तो इधर बाबा राम कोयर जी आस पास संगतां नूं कहिंदे चलो आनंदपुर साहिब चलीए गुरु गोबिंद सिंह दे दर्शन करने। संगतां तैयार हो पईआं, तुर पए, तुरे जांदे चल रहे ने। अध विच जदों शामां ही पै गईआं, शाम पै गई ते सफर अजे बहुत घट मुकिआ, ते बाबा राम कोयर जी सोचदे मेरे चोजी प्रीतम गुरु गोबिंद सिंह ने मां गुजरी दे नाल थोड़े जिहे टाइम का वायदा कर लिया है, तो जे संगतां नाल हौली हौली तुरदे गए तो पहुंचिया नहीं जाना। गुरु जी का बचन बहुत सवेरे सवेर का है कि सवेरे सवेर तैनू आन मिलेगा ब्रह्म ज्ञानी पुरश। संगत नू कहिंदे संगत जी तुसी अगे अगे तुरे चलो, मैं थोड़ा ठहर के आना पिछे, ठहर के आना। जो तो संगत तो हो गए वख, तो फिर बाबा राम कोयर जी ने हवा की सवारी की। हवा की सवारी करके बस जिदा मरदाना जी नू गुरु नानक साहब हवा की सवारी कराउंदे हुंदे सी कि मीट अखां ते खोल अखां, बाबा राम कोयर जी ने हवा दे रस्ते फिर उत्थों ही अडारी लाई ते सीधे आनंदपुर साहब जा पहुंचे। उत्थे जाके फिर अमृत वेले नू इशनान पानी करके बस्त्र बदल के, ते जिथे धन बाजां वाले सतगुरु की रहायश सी उत्थे जा माता गुजरी दी दे चरणां ते मत्था टेकिया, ते कह दिता मां तेरे दर्शन करन आया हां। ते मां नू चेता आ गया भी ते बाबा बुढ़ा साहब दी अंश मंसे ते उही ब्रह्म ज्ञानी जो मैं लाल जी नू बेनती कीती सी ये ते उन्हां ने भेजिया है, माता जी उन्हां दे चरणां ते मत्था टेकण दी कोशिश करन। ते बाबा राम कोयर जी कहिंदे नहीं मां, तू महान है, तेरे चरणां ते मत्था टेकणा। ये अवस्था जिहड़ियां होया करदियां ने, ये अवस्था साध संगत जी गुरु नानक साहब जी दे एडे वड्डे पंथ दे अंदर हैगियां ने, जिन्हां जिन्हां दियां हैगियां, ਜਿਨ੍ਹਾਂ ਦੀਆਂ ਹੈਗੀਆਂ ਉਹ ਜਣਾਉਂਦੇ ਨਹੀਂ, ਉਹ ਜਣਾਉਂਦੇ ਨਹੀਂ, ਪਰ ਉਹਨਾਂ ਦਾ ਬਹਾਨਾ ਬਣਾ ਕਰਕੇ ਹੋਰ ਵੀ ਕਈ ਆਪਣਾ ਸਤਿਕਾਰ ਕਰਾਉਂਦੇ ਰਹਿੰਦੇ ਆ। ਸਮਾਂ ਸੰਪੂਰਨ ਹੋ ਰਿਹਾ ਹੈ ਕਥਾ ਦਾ, ਸੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹਨਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਪਿਆਰਿਆਂ ਦਾ ਇਸ ਪ੍ਰਕਾਰ ਮਨ ਜੋ ਹੈ ਉਹ ਸੀਤਲ ਹੋਇਆ ਹੁੰਦਾ ਹੈ, ਔਰ ਅੰਦਰੋਂ ਉਹਨਾਂ ਨੇ ਹਉਮੈ ਨੂੰ ਗਵਾਇਆ ਹੁੰਦਾ ਹੈ ਤੇ ਅੰਦਰ ਤ੍ਰਿਪਤ ਹੋਇਆ ਹੁੰਦਾ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਜੋ ਵੀ ਗੁਰਮੁਖ ਕਰਦੇ ਨੇ ਵਾਹਿਗੁਰੂ ਦੇ ਦਰ ਤੇ ਉਹ ਪ੍ਰਵਾਨ ਹੁੰਦੇ ਹਨ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਨੂੰ ਆਪਣੇ ਬਣਾ ਲਿਆ ਹੁੰਦਾ ਪਰਮਾਤਮਾ ਜੀ ਨੇ, ਔਰ ਅਸਲ ਵਿੱਚ ਉਹਨਾਂ ਦੇ ਕਰਮ ਕਰਨ ਦਾ ਅਭਿਆਸ ਹੀ ਇੰਨਾ ਵਧੀਆ ਬਣ ਗਿਆ ਹੁੰਦਾ ਹੈ ਕਿ ਉਹ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਕੋਈ ਕਰਮ ਕਰਦੇ ਵੀ ਨਹੀਂ। ਜਿੱਥੋਂ ਤੱਕ ਉਹ ਪਹੁੰਚੇ ਹੁੰਦੇ ਹੈ ਉੱਥੋਂ ਤੱਕ ਮੰਜ਼ਲਾਂ ਤਾਂ ਹੀ ਤੈਅ ਹੋਈਆਂ ਹੁੰਦੀਆਂ ਵੀ ਵਾਹਿਗੁਰੂ ਪਰਮਾਤਮਾ ਜੀ ਦੇ ਹੁਕਮ ਤੋਂ ਬਾਹਰ ਨਹੀਂ ਚੱਲਦੇ, ਉਹਨਾਂ ਨੂੰ ਹੁਕਮ ਮੰਨਣ ਦੀ ਜਾਚ ਆ ਗਈ ਹੁੰਦੀ ਹੈ, ਆਗਿਆ ਮੰਨਣ ਦੀ ਜਾਚ ਆ ਗਈ ਹੁੰਦੀ ਹੈ। ਤੁਸੀਂ ਦੇਖੋਗੇ ਕਈ ਇਨਸਾਨ ਜ਼ਿੰਦਗੀ ਦੇ ਵਿੱਚ ਕਿਸੇ ਦੀ ਗੱਲ ਮੰਨਣ ਦਾ ਆਪਣਾ ਸੁਭਾਅ ਬਣਾ ਲੈਂਦੇ ਹੈ। ਪਹਿਲਾਂ ਘਰ ਤੋਂ ਗੱਲ ਸ਼ੁਰੂ ਹੁੰਦੀ ਹੈ, ਜਿਹੜਾ ਮਾਂ ਪਿਓ ਦੀ ਗੱਲਬਾਤ ਮੰਨਣ ਦਾ ਆਦੀ ਹੋ ਗਿਆ ਹੁੰਦਾ, ਉਹਦਾ ਸੁਭਾਅ ਬਣ ਜਾਂਦਾ। ਜੇ ਬਾਹਰ ਕੋਈ ਬਜ਼ੁਰਗ ਮਿਲਿਆ, ਉਹਨੇ ਸਿਆਣੀ ਗੱਲ ਦੱਸੀ ਹੈ ਤੇ ਉਹਦੀ ਗੱਲ ਵੀ ਮੰਨ ਲੈਣੀ। ਸਕੂਲ ਵਿੱਚ ਪਾਠਸ਼ਾਲਾ ਵਿੱਚ ਪੜ੍ਹਦਾ, ਅਧਿਆਪਕਾਂ ਦੀ ਗੱਲ ਮੰਨਣ ਦਾ ਸੁਭਾਅ ਬਣਿਆ ਰਹਿਣਾ। ਜਦੋਂ ਹੁਣ ਮੰਨਣ ਦਾ ਸੁਭਾਅ ਬਣ ਜਾਣਾ ਨਾ, ਤੇ ਜ਼ਿੰਦਗੀ ਦੇ ਅੰਦਰ ਹੋ ਸਕਦਾ ਕੋਈ ਐਸਾ ਉੱਤਮ ਪੁਰਖ ਮਿਲ ਜਾਏ ਜਿਹਦੇ ਇੱਕ ਗੱਲ ਮੰਨਣ ਦੇ ਨਾਲ ਹੀ ਜੀਵਨ ਦੇ ਅੰਦਰ ਕ੍ਰਾਂਤੀ ਆ ਜਾਣੀ ਹੋਵੇ। ਜਦੋਂ ਮੰਨਣ ਦਾ ਸੁਭਾਅ ਬਣਾ ਲਿਆ ਤੇ ਜੇ ਕਿਸੇ ਨੇ ਐਸਾ ਕੋਈ ਬਚਨ, ਚੰਗਾ ਸ਼ੁੱਧ ਬਚਨ ਜਿਹੜਾ ਉਹ ਦੱਸ ਦਿੱਤਾ, ਤੇ ਜੀਵਨ ਦਾ ਹੀ ਬੇੜਾ ਜਿਹੜਾ ਉਹ ਪਾਰ ਹੋ ਜਾਣਾ, ਕਿਉਂਕਿ ਮੰਨਣ ਦਾ ਸੁਭਾਅ ਜੋ ਬਣਾ ਲਿਆ ਹੋਇਆ, ਮੰਨਣ ਦਾ ਸੁਭਾਅ ਬਣਾ ਲਿਆ ਹੋਇਆ। ਇੱਕ ਇਨਸਾਨ ਹਮੇਸ਼ਾ ਬਾਗੀ ਚੱਲਦਾ, ਉਹ ਪਹਿਲਾਂ ਨਾ ਮਾਂ ਦੀ ਗੱਲ ਮੰਨਦਾ ਨਾ ਪਿਓ ਦੀ ਮੰਨਦਾ। ਸਕੂਲ ਵਿੱਚ ਜਾਂਦਾ ਤੇ ਅਧਿਆਪਕਾਂ ਦੇ ਵਿਰੁੱਧ ਬਗਾਵਤ ਕਰਦਾ, ਬਾਹਰ ਨਿਕਲਦਾ ਤੇ ਜੇ ਕੋਈ ਕੋਈ ਗੱਲ ਕਰਦਾ ਤੇ ਕਹਿੰਦਾ ਚੌਂ ਜਣਿਆਂ ਨੂੰ ਨਾਲ ਲੈ ਕੇ ਇਹਦੇ ਨਾਲ ਲੜਾਈ ਲੜਨੀ ਹੈ। ਬਾਗੀ ਹੋਣ ਦਾ ਸੁਭਾਅ ਏ, ਤੇ ਜੇ ਉਹਨੂੰ ਕਿਤੇ ਰੱਬ ਦਾ ਕੋਈ ਪਿਆਰਾ ਮਿਲਦਾ ਤੇ ਫਿਰ ਉਹਦੀ ਵੀ ਗੱਲ ਨਹੀਂ ਮੰਨਦਾ, ਕਿਉਂਕਿ ਆਦਤ ਬਣ ਚੁੱਕੀ ਵੀ ਮੰਨਣੀ ਕਿਸੇ ਦੀ ਨਹੀਂ, ਗੱਲ ਹੀ ਕਿਸੇ ਦੀ ਨਹੀਂ ਮੰਨਣੀ। ਜਿਹੜੀ ਇਹ ਪੰਕਤੀ ਆਈ ਹੈ ਨਾ, ਪਾਤਸ਼ਾਹ ਜੀ ਕਹਿ ਰਹੇ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਗੁਰਮੁਖ ਬੰਦਾ ਜੋ ਵੀ ਕਰਦਾ ਰੱਬ ਨੂੰ ਪ੍ਰਵਾਨ। ਕਿਵੇਂ ਪ੍ਰਵਾਨ? ਅਸਲੀਅਤ ਇਹ ਹੈ ਵੀ ਜਦ ਤੱਕ ਉਹ ਗੁਰਮੁਖ ਬਣਿਆ, ਉਹ ਪਹਿਲੀ ਮੁੱਢਲੀ ਪੌੜੀ ਤੋਂ ਜਦੋਂ ਤੁਰਦਾ ਤੁਰਦਾ ਗੁਰਮੁਖ ਬਣਨ ਤੱਕ ਪਹੁੰਚਿਆ, ਉਹ ਨੇਕ ਕਰਮ ਹੀ ਕਰਦਾ ਰਿਹਾ, ਉਹ ਪਾਤਸ਼ਾਹ ਜੀ ਦੇ ਹੁਕਮ ਤੋਂ ਬਾਹਰਾ ਚੱਲਦਾ ਹੀ ਨਹੀਂ ਰਿਹਾ, ਉਹਨੂੰ ਪਰਮਾਤਮਾ ਦੇ ਸੰਵਿਧਾਨ ਦੇ ਅੰਦਰ ਚੱਲਣਾ ਆ ਗਿਆ। ਇਸ ਕਰਕੇ ਬਾਅਦ ਵਿੱਚ ਉਹ ਆਪਣੇ ਮਨ ਦੇ ਫੁਰਨੇ ਮੁਤਾਬਕ ਵੀ ਜੋ ਕਰੀ ਜਾਂਦਾ ਹੈ ਉਹ ਪ੍ਰਵਾਨ ਹੈ, ਪਰਮਾਤਮਾ ਦੇ ਦਰ ਦੇ ਉੱਤੇ ਉਹ ਪ੍ਰਵਾਨ ਹੋ ਜਾਂਦਾ ਹੈ। ਫਿਰ ਉਹਨਾਂ ਦੀ ਅਵਸਥਾ ਬਾਰੇ ਇੱਕ ਇਹ ਵੀ ਬਚਨ ਆਉਂਦਾ ਹੈ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਉਹਨਾਂ ਦਾ ਸੌਣਾ ਵੀ ਪ੍ਰਵਾਨ, ਉਹਨਾਂ ਦਾ ਜਾਗਣਾ ਵੀ ਪ੍ਰਵਾਨ। ਪਰ ਮਹਾਰਾਜ ਕਹਿੰਦੇ ਜਿੰਨਾ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਉਹੀ ਪੂਰਨ ਪੁਰਖ, ਉਹੀ ਪ੍ਰਧਾਨ ਪੁਰਖ ਜਿਨ੍ਹਾਂ ਨੂੰ ਸਾਸ ਗਰਾਸ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ। ਅੱਗੇ ਫਰਮਾਨ ਕਰਦੇ ਹਨ, ਪੌੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਬਚਨ ਨੇ। ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ ਉਹਨਾਂ ਤੋਂ। ਮਹਾਰਾਜ ਜੀ ਕਿਹਨਾਂ ਤੋਂ? ਪਾਤਸ਼ਾਹ ਕਹਿੰਦੇ ਜੋ ਗੁਰਮੁਖ ਸਿੱਖਾ, ਜਿਹੜੇ ਸਿੱਖ ਗੁਰਮੁਖ ਹਨ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਾਡੇ ਸਤਿਗੁਰਾਂ ਨੇ ਵੀ ਇੰਨਾ ਪਿਆਰ ਕੀਤਾ ਸਿੱਖ ਦੇ ਨਾਲ, ਜੇ ਦਸਮ ਪਾਤਸ਼ਾਹ ਦੇ ਬਚਨ ਪੜ੍ਹੀਏ ਤੇ ਹੈਰਾਨ ਰਹਿ ਜਾਈਦਾ ਕਿ ਦੁਨੀਆਂ ਤੇ ਸ਼ਾਇਦ ਕਿਸੇ ਪੀਰ ਪੈਗੰਬਰ ਨੇ ਇੰਨਾ ਪਿਆਰ ਆਪਣਿਆਂ ਸਿੱਖਾਂ ਨਾਲ ਨਾ ਕੀਤਾ ਹੋਵੇ। ਦਸਮ ਪਿਤਾ ਫਰਮਾਉਂਦੇ ਆ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਉਹ ਕਹਿੰਦੇ ਸੇਵਾ ਕਰਨੀ ਤੇ ਸਿੱਖਾਂ ਦੀ ਸੇਵਾ ਕਰੋ, ਸਿੱਖਾਂ ਦੀ ਸੇਵਾ ਕਰੋ, ਹੋਰਨਾਂ ਦੀ ਸੇਵਾ ਜਿਹੜੀ ਹੈ ਉਹ ਕਹਿੰਦੇ ਮੇਰੇ ਮਨ ਨੂੰ ਭਾਉਂਦੀ ਨਹੀਂ। ਫਿਰ ਉਹ ਕਹਿੰਦੇ ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਮਹਾਰਾਜ ਕਹਿੰਦੇ ਜੇ ਦਾਨ ਕਰਨਾ ਤੇ ਸਿੱਖਾਂ ਨੂੰ ਦਾਨ ਕਰੋ, ਹੋਰ ਕਿਸੇ ਨੂੰ ਦਾਨ ਕੀਤਾ ਹੋਇਆ ਜ਼ਿਆਦਾ ਲੱਗਦਾ ਨਹੀਂ, ਜ਼ਿਆਦਾ ਫਲਦਾ ਨਹੀਂ। ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦੀਓ। ਅੱਗੇ ਫਲਦਾ ਪ੍ਰਲੋਕ ਵਿੱਚ ਜਾ ਕੇ ਇਹਨਾਂ ਨੂੰ ਦਿੱਤਾ ਹੋਇਆ, जग मैं जस और दियो सब फीको। मारे कहिंदे जगत दे विच वी फिक्का ही जस हुंदा, जे होरना नू वंडदे फिरीए इन्हां नू दित्ता होया अगले जहान विच बड़ा फलदा है। जग मैं जस और दियो सब फीको, मोह गृह मैं मन ते तन ते सिर लो धन है सब ही इन्हीं को। धन बाजां वाला सतगुरु सिखां नाल इन्ना प्यार करदा होया पातशाह कहिंदा मेरे घर विच जो दित्ता होया इन्हां सिखां दी बख्शिश है। मन ते तन ते कहिंदे मेरा मन ते तन सिर लो सिर तक सब है इन्हीं को। पातशाह जी कहिंदे इन्हां दा ही है, इन्हां दा ही है। जद गुरु अर्जन साहब पातशाह जी दे बचन पढ़दे आ गुरबाणी दे अंदरों, कोई इंसान यह भी सोच सकदा भी बाणी दे विच ये बचन बाणी विच की हुक्म है। ते पंचम पातशाह फरमाउंदे ने गुरसिखी भाणा मन्निया, जिन्ना जिन्ना गुरसिखा ने अपने गुरु का भाणा मन्निया, भाणा का अर्थ हुंदा हुक्म मनना, हुक्म मनना। जिन्हां जिन्हां गुरसिखा ने अपने सतगुरु साहब जी का हुक्म मन्निया है, महाराज कहिंदे गुरु अग्गों की फल दिंदा है, गुर पूरा पार लंघाए, पूरा गुरु उन्हां नूं इस भवजल समुद्र तों पार लगा दिंदा है। ते अगली पंक्ति है गुरसिखा की हम धूड़ देहे, गुरसिखा की हर धूड़ देहे हम पापी भीगत पाहे। पातशाह कहिंदे जे फिर इदां दा गुरसिख कोई होवे जिन्हें गुरु साहब का हुक्म मन्निया होवे, ते हुक्म मन के गुरु तो पार लंघ जाण दी बख्शिश लै लई होवे, पंजवें पातशाह फरमाउंदे ने उहदे चरणां दी धूड़ मंगदे हां। पातशाह जी कहिंदे उहदे चरणां दी धूड़ मिलण नाल पापी भी गत प्राप्त कर जांदे ने, पापी भी जिहड़े ने उह पार हो जांदे ने। गुरसिखां की हर धूड़ देहे हम पापी भी गत पाहे। श्री गुरु अमरदास साहिब पातशाह दे बचन ने हौ बलिहारी तिन कहो, महाराज कहिंदे मैं उहनां तों बलिहार जांदा हां जो गुरमुख सिखा, जिहड़े गुरमुख ने जिहड़े गुरु पातशाह दे सिख ने। भाई गुरदास साहिब जो जिन्हां नूं बड़ियां वडियाईयां पंथ विच प्राप्त होईयां, उहनां ने गुरु साहिब दे सिखां दी उस्तत करदिआं होइआं इक बचन उचारिआ। ਉਹ ਕਹਿੰਦੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਉਹ ਕਹਿੰਦੇ ਦੇਖੋ ਭਈ ਨਿਮਰਤਾ ਜਿਹੜੀ ਹੈ ਉਹ ਕਹਿੰਦੇ ਨੀਵਾਂ ਇਨਸਾਨ ਜਿਹੜਾ ਹੋ ਕੇ ਰਹਿੰਦਾ ਹੈ ਭਈ ਉਹਦਾ ਕਿੰਨਾ ਸਤਿਕਾਰ ਹੁੰਦਾ। ਉਹ ਕਹਿੰਦੇ ਮੈਂ ਉਦਾਹਰਣ ਦਿੰਦਾ ਭਈ ਪੈਰ ਨੀਵੇਂ ਥਾਂ 'ਤੇ ਨੇ, ਸਿਰ ਜਿਹੜਾ ਹੈ ਇਹ ਕਾਇਆਂ ਦੇ ਉੱਤੇ ਲੱਗਾ ਹੋਇਆ, ਅਤੇ ਜਦੋਂ ਕੋਈ ਕਿਸੇ ਦਾ ਸਤਿਕਾਰ ਕਰਦਾ ਹੈ ਜਾਂ ਮੱਥਾ ਟੇਕਦਾ ਅਤੇ ਪੈਰਾਂ 'ਤੇ ਮੱਥਾ ਟੇਕਦਾ, ਵੇਖੋ ਪੈਰ ਨੀਵੇਂ ਥਾਂ 'ਤੇ ਨੇ ਅਤੇ ਇਹਦੇ ਉੱਤੇ ਸਿਰ ਜਿਹੜੇ ਝੁਕਦੇ ਹੈ। ਉਹ ਕਹਿੰਦੇ ਇਸੇ ਤਰ੍ਹਾਂ ਜਿਹੜੇ ਨੀਵੇਂ ਹੋ ਕੇ ਰਹਿੰਦੇ ਉਹਨਾਂ ਦੇ ਅੱਗੇ ਸੰਸਾਰ ਦੇ ਬੰਦੇ ਝੁਕਦੇ ਹੈ। ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਫਿਰ ਭਾਈ ਗੁਰਦਾਸ ਜੀ ਇਹਨਾਂ ਪੈਰਾਂ ਦਾ ਵਾਧਾ ਕੀ, ਇਹਨਾਂ ਦਾ ਪਰਉਪਕਾਰ ਕੀ ਹੈ, ਇਹਨਾਂ ਦੇ ਉੱਤੇ ਕਿਉਂ ਹਰ ਕੋਈ ਝੁਕਦਾ ਹੈ। ਉਹ ਕਹਿੰਦੇ ਸੁਣੋ ਇਹਨਾਂ ਦੇ ਗੁਣ। ਉਹ ਕਹਿੰਦੇ ਮੂੰਹ ਅੱਖੀਂ ਨੱਕ ਕੰਨ ਹੱਥ ਦੇਹੇ ਭਾਰ ਉਚਾਂਦੇ। ਉਹ ਕਹਿੰਦੇ ਨੇ ਇਹ ਸਰੀਰ ਦੇ ਬਾਕੀ ਦੀਦੇ, ਜੇ ਬਾਕੀ ਦੀਦੇ ਹਉਮੈ ਕਰਨ ਵੀ ਅਸੀਂ ਉੱਚੇ ਥਾਂ 'ਤੇ ਲੱਗੇ ਹੋਏ, ਮੂੰਹ ਅੱਖੀਂ ਨੱਕ ਕੰਨ ਹੱਥ, ਉਹ ਕਹਿੰਦੇ ਸਾਰਿਆਂ ਦਾ ਭਾਰ ਤੇ ਵਿਚਾਰੇ ਪੈਰ ਹੀ ਚੁੱਕਦੇ ਆ, ਇਹਨਾਂ ਪੈਰਾਂ ਨੇ ਹੀ ਭਾਰ ਚੁੱਕਿਆ ਇਸ ਸਾਰੇ ਸਰੀਰ ਦਾ, ਦੇਹ ਭਾਰ ਉਚਾਂਦੇ। ਫਿਰ ਉਹ ਕਹਿੰਦੇ ਨਾ ਪੈਰਾਂ ਦਾ ਹੋਰ ਗੁਣ ਸੁਣੋ। ਉਹ ਕਹਿੰਦੇ ਨੇ ਗੁਰਚਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਉਹ ਕਹਿੰਦੇ ਜਿਹੜਾ ਬੰਦਾ ਆਖੇ ਮੈਂ ਸਾਧ ਸੰਗਤ ਵਿੱਚ ਜਾਣਾ ਹੈ, ਇਹ ਪੈਰ ਹੀ ਨੇ ਜਿਹੜੇ ਉਹਨੂੰ ਤੋਰ ਕੇ ਉੱਥੇ ਲੈ ਜਾਂਦੇ ਹੈ, ਭਾਰਤ ਵਿਚਾਰੇ ਪੈਰ ਹੀ ਚੁੱਕਦੇ ਹਨ ਅਤੇ ਉਸ ਸਾਰੇ ਸਰੀਰ ਨੂੰ ਸਾਧ ਸੰਗਤ ਵਿੱਚ ਲੈ ਜਾਂਦੇ ਹੈ। ਫਿਰ ਉਹ ਕਹਿੰਦੇ ਇਹਨਾਂ ਦਾ ਇੱਕ ਹੋਰ ਗੁਣ ਸੁਣੋ। ਉਹ ਕਹਿੰਦੇ ਵਤਨ ਪਰ ਉਪਕਾਰ ਨੂੰ, ਜੇ ਕਿਤੇ ਇਹ ਪੈਰ ਪਰ ਉਪਕਾਰ ਕਰਨ ਵਾਲੇ ਨੂੰ ਤੁਰ ਪੈਣ, ਕਿਉਂਕਿ ਪੈਰਾਂ ਤੋਂ ਹੀ ਗੱਲ ਸ਼ੁਰੂ ਹੋ ਜਾਂਦੀ ਹੈ, ਸੰਸਾਰ ਦੇ ਲੋਕ ਕਹਿ ਦਿੰਦੇ ਵੀ ਇਹ ਤੇ ਤੁਰ ਹੀ ਹੋਰ ਪਾਸੇ ਨੂੰ ਪਿਆ, ਇਹ ਤੇ ਤੁਰ ਹੀ ਗੁਰੂ ਵਾਲੇ ਪਾਸੇ ਨੂੰ ਪਿਆ, ਕਿਸੇ ਨੂੰ ਕਹਿ ਦਿੰਦੇ ਤੁਰ ਹੀ ਪੁੱਠੇ ਪਾਸੇ ਨੂੰ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹਦੇ ਪੈਰ ਕਿਤੇ ਪਰਉਪਕਾਰ ਕਰਨ ਵੱਲ ਨੂੰ ਤੁਰ ਪੈਣ, ਵਤਨ, ਵਤਨ ਦਾ ਅਰਥ ਹੁੰਦਾ ਚੱਲ ਪੈਣ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ, ਉਸ ਬੰਦੇ ਨੂੰ ਇਸ ਭਵਜਲ ਸਮੁੰਦਰ ਤੋਂ ਹੀ ਪਾਰ ਕਰਕੇ ਰੱਖ ਦਿੰਦੇ ਹੈ ਜੇ ਕਿਤੇ ਇਹ ਪੈਰ ਪਰਉਪਕਾਰ ਨੂੰ ਤੁਰ ਪੈਣ ਤੇ। ਜਿਹੜਾ ਬੰਦਾ ਪਰਉਪਕਾਰ ਕਰਨ ਦੇ ਵਾਸਤੇ ਪੈਰਾਂ ਨੂੰ ਤੋਰਨ ਲੱਗ ਪਏ। ਫਿਰ ਉਹ ਫਰਮਾਉਂਦੇ ਹੈ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ, ਇੰਨੀ ਪੈਰਾਂ ਦੀ ਮਹਾਨਤਾ ਦੱਸ ਕੇ ਫਿਰ ਉਹ ਕਹਿੰਦੇ, ਇਸ ਲਈ ਗੁਰੂ ਸਾਹਿਬ ਦੇ ਸਿੱਖਾਂ ਦੇ ਪੈਰ ਬੜੇ ਮਹਾਨ ਨੇ। ਉਹ ਕਹਿੰਦੇ, ਮੇਰਾ ਦਿਲ ਕਰਦਾ ਹੈ ਮੇਰੀ ਖੱਲੋਂ ਮੌਜੜੇ, ਮੇਰੀ ਖੱਲ ਉਤਾਰ ਕੇ ਉਹਦੇ ਬਣਾਏ ਜਾਣ ਜੁੱਤੇ, ਮੌਜੜੇ ਮੌਜੇ ਬਣਾਏ ਜਾਣ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਉਹਨਾਂ ਗੁਰਸਿੱਖਾਂ ਦੇ ਪੈਰੀ ਪਾਏ ਜਾਣ ਅਤੇ ਉਹ ਹੰਡਾਉਣ। ਕਹਿੰਦੇ ਫਿਰ ਮੈਂ ਸਫਲੀ ਹੋਵੇਗੀ ਮੇਰੀ ਚਮੜੀ, ਮੇਰੀ ਚਮੜੀ ਸਫਲੀ ਹੋਵੇਗੀ। ਬਾਣੀ ਵਿੱਚ ਇੱਕ ਜਗ੍ਹਾ ਬਚਨ ਆਉਂਦਾ ਨਾ ਭਾਈ, ਪਸ਼ੂ ਦੀ ਤੇ ਚਮੜੀ ਲਾਹ ਕੇ ਤੇ ਉਹਦੇ ਕਈ ਕੰਮਾਂ ਦੇ ਵਿੱਚ ਵਰਤ ਲਈ ਜਾਂਦੀ ਹੈ। ਨਰੂ ਮਰੈ ਨਰ ਕਾਮ ਨਾ ਆਵੈ, ਬੰਦਾ ਮਰਦਾ ਤੇ ਕਿਸੇ ਕੰਮ ਨਹੀਂ ਇਹਦੀ ਚਮੜੀ ਆਉਂਦੀ। ਪਸ਼ੂ ਮਰੈ ਦਸ ਕਾਜ ਸਵਾਰੈ। ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਚਾਹੁੰਦਾ ਮੇਰੀ ਚਮੜੀ ਦੇ ਮੌਜੇ ਬਣਾ ਕੇ ਗੁਰਸਿੱਖਾਂ ਦੇ ਚਰਨੀ ਪਾ ਦਿੱਤੇ ਜਾਣ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਉਹ ਕਹਿੰਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਉਹ ਕਹਿੰਦੇ ਤਾਂ ਕਿਤੇ ਪੂਰਨ ਪੁਰਖ ਦੇ ਚਰਨਾਂ ਦੀ ਰੇਣ ਮਿਲਦੀ ਹੈ, ਧੂੜੀ ਮਿਲਦੀ ਹੈ, ਜੇ ਕਿਤੇ ਬੜੇ ਵੱਡੇ ਭਾਗ ਹੋਣ। ਉਹ ਕਹਿੰਦੇ ਇਹ ਐਵੇਂ ਨਹੀਂ ਮਿਲਦੀ, ਧੂੜੀ ਐਵੇਂ ਨਹੀਂ ਮਿਲਦੀ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ, ਜਿਨ੍ਹਾਂ ਦਾ ਅੱਜ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਪ੍ਰਾਪਤ ਹੋਇਆ। ਪੌੜੀ ਦੇ ਵਿੱਚ ਫਰਮਾ ਰਹੇ ਹਨ, ਜੋ ਹਰ ਨਾਮ ਧਿਆਏਂਦੇ ਤਿੰਨ ਦਰਸਨ ਪਿਖਾ। ਜਿਹੜੇ ਪ੍ਰਭੂ ਦਾ ਨਾਮ ਧਿਆਉਂਦੇ ਨੇ, ਮਹਾਰਾਜ ਜੀ ਫਰਮਾਉਂਦੇ ਆ, ਉਹਨਾਂ ਦਾ ਦਰਸ਼ਨ ਵੇਖਣਾ ਚਾਹੁੰਦੇ ਹਾਂ, ਉਹਨਾਂ ਦੇ ਦਰਸ਼ਨ ਹੋ ਜਾਣ ਜੋ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਧਿਆਉਂਦੇ ਨੇ। ਨਾਮ ਧਿਆਉਣ ਵਾਲਿਆਂ ਦੇ ਦਰਸ਼ਨ ਕਰਨ ਦਾ ਇਹ ਲਾਭ ਮਿਲਦਾ ਹੈ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ, ਆਵੈਂ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਵਾਹਿਗੁਰੂ ਪਰਮਾਤਮਾ ਦਾ ਜੋ ਸਾਧਕ ਪੁਰਸ਼ ਭਗਤ ਪੁਰਸ਼ ਹੈ, ਉਹਦੇ ਦੀਦਾਰ ਕਰਨ ਦੇ ਨਾਲ ਰੱਬ ਚੇਤੇ ਆਉਂਦਾ ਹੈ ਵੀ ਇਹਨੇ ਜਪਿਆ ਅਤੇ ਮੈਨੂੰ ਵੀ ਜਪਣਾ ਚਾਹੀਦਾ ਸੀ, ਇਹਨੇ ਜਨਮ ਇਸ ਪਾਸੇ ਸਫਲਿਆਂ ਕੀਤਾ, ਮੈਨੂੰ ਵੀ ਜਨਮ ਸਫਲ ਕਰਨ ਦੇ ਵਿੱਚ ਯਤਨ ਦੇ ਵਿੱਚ ਲੱਗਣਾ ਚਾਹੀਦਾ। ਇਸ ਲਈ ਪਾਤਸ਼ਾਹ ਫਰਮਾਉਂਦੇ, ਜਿਹੜੇ ਨਾਮ ਧਿਆਉਂਦੇ ਨੇ ਤਿੰਨ ਦਰਸ਼ਨ ਪਿਖਾਂ, ਉਹਨਾਂ ਦੇ ਦਰਸ਼ਨ ਵੇਖਣੇ ਚਾਹੀਦੇ ਹੈ ਉਹਨਾਂ ਦੇ। ਸਾਧ ਸੰਗਤ ਜੀ, ਇੱਕ ਰੱਬ ਦੇ ਦਰ ਘਰ ਦੇ ਵਿੱਚੋਂ ਜਦੋਂ ਸਾਧ ਸੰਗਤ ਨਾਮ ਜਪ ਕੇ ਨਿਕਲਦੀ ਹੈ, ਉਹਨਾਂ ਦੇ ਦੀਦਾਰ ਕਰਨ ਦੇ ਨਾਲ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਬੜੇ ਬੜੇ ਭਾਰੀ ਲਾਭ ਮਿਲਦੇ ਨੇ। ਇੱਕ ਐਸੇ ਲੋਕਾਂ ਦਾ ਸਮੂਹ ਮਿਲ ਜਾਏ ਜਿਹੜੇ ਮਨਮਾਨੀਆਂ ਕਰਕੇ, ਰਾਕਸ਼ਸ਼ਾਂ ਵਾਲੀ ਖੁਰਾਕ ਖਾ ਕੇ, ਰੌਲਾ ਪਾ ਕੇ, ਗਾਲੀ ਗਲੋਚ ਕਰਕੇ, ਫਜ਼ੂਲ ਅਵਾ ਤਵਾ ਬੋਲ ਕੇ ਉਹ ਬਾਹਰ ਨਿਕਲੇ ਹੋਵਣ, ਉਹਨਾਂ ਦੇ ਮੱਥੇ ਲੱਗਣ ਦੇ ਨਾਲ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਹੈ। ਬਹੁਤ ਸਾਰਾ ਬਿਰਤੀ ਦੇ ਵਿੱਚ ਖਿੰਡਾ ਆ ਜਾਂਦਾ ਹੈ। ਇਸ ਲਈ ਜਪਣ ਵਾਲੇ ਦੇ ਦਰਸ਼ਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਆ ਕਰਨ ਦਾ ਬਹੁਤ ਭਾਰੀ ਲਾਭ ਹੈ। ਤਿੰਨ ਦਰਸ਼ਨ ਪਿਖਾਂ, ਉਹਨਾਂ ਦੇ ਦਰਸ਼ਨ ਵੇਖਣੇ ਚਾਹੀਦੇ ਹੈ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ। ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਨੇ ਕੀਰਤਨ ਸੁਣ ਕੇ ਹਰ ਗੁਣ ਰਵਾਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਦਾ ਆਨੰਦ ਮਾਣਿਆ ਹੈ। ਹਰ ਜਸ ਮਨ ਲਿਖਾ, ਰੱਬ ਦਾ ਜੋ ਜਸ ਹੈ ਉਹਨੂੰ ਮਨ ਦੇ ਵਿੱਚ ਲਿਖ ਲਿਆ ਹੈ, ਮਨ ਦੇ ਅੰਦਰ ਲਿਖ ਲੈਣੇ ਕੁਝ ਬਚਨ। ਕਦੇ ਕਦੇ ਕੋਈ ਐਸੀ ਆਵਾਜ਼ ਹੁੰਦੀ ਹੈ ਜਿਹੜੀ ਮਨ ਦੇ ਵਿੱਚ ਫੀਡ ਹੋ ਜਾਂਦੀ ਹੈ, ਉਹ ਆਪਣੇ ਆਪ ਹੀ ਦੁਬਾਰਾ ਰੈਪੀਟੇਸ਼ਨ ਚੱਲਦਾ ਰਹਿੰਦਾ ਇਨਸਾਨ ਦੇ ਅੰਦਰ। ਜੇ ਕਿਤੇ ਉਹ ਕੀਰਤਨ ਦਾ ਸ਼ਬਦ ਹੋਵੇ ਤੇ ਜਦੋਂ ਉਹ ਦੁਬਾਰਾ ਦੁਬਾਰਾ ਹੀ ਰੋਡ ਤੇ ਚੱਲਦਿਆਂ, ਵਰਕ ਕਰਦਿਆਂ, ਕਿਚਨ 'ਚ ਕੰਮ ਕਰਦਿਆਂ ਬੈਠਿਆਂ ਹੋਇਆਂ ਉਹ ਕੀਰਤਨ ਦੇ ਸ਼ਬਦ ਦੀ ਕੋਈ ਲਾਈਨ ਫੀਡ ਹੋ ਗਈ ਹੋਵੇ, ਉਹ ਚੱਲਦੀ ਰਹੇ ਤੇ ਉਹ ਨਾਲ ਨਾਲ ਸਾਧ ਸੰਗਤ ਜੀ ਉਹ ਭਗਤੀ ਬਣਦੀ ਰਹਿੰਦੀ ਹੈ, ਉਹ ਨਾਲ ਨਾਲ ਜਿਹੜਾ ਹੈ ਉਹ ਸਰਮਾਇਆ ਜਮ੍ਹਾਂ ਹੁੰਦਾ ਰਹਿੰਦਾ ਹੈ। ਤੇ ਜਦੋਂ ਕੋਈ ਸੰਸਾਰਕ ਗਾਣਾ ਵਜਾਣਾ ਜਿਸ ਦਾ ਕੋਈ ਲਾਭ ਨਹੀਂ, ਫਜ਼ੂਲਤਾ ਹੈ, ਉਹ ਦਿਮਾਗ ਵਿੱਚ ਫੀਡ ਹੋ ਜਾਵੇ ਤੇ ਯਾਦ ਉਹ ਵੀ ਆਈ ਜਾਂਦਾ ਰਹਿੰਦਾ ਹੈ, ਯਾਦ ਉਹ ਵੀ ਆਈ ਜਾਂਦਾ ਰਹਿੰਦਾ, ਉਸਦਾ ਕੋਈ ਲਾਭ ਨਹੀਂ ਮਿਲਦਾ। ਹਰ ਜਸ ਮਨ ਲਿਖਾ ਦਾ ਅਰਥ ਇਹ ਹੈ ਭਈ ਪਰਮਾਤਮਾ ਦਾ ਜਸ ਕਿਤਿਓਂ ਸੁਣ ਲਿਆ, ਚਾਹੇ ਉਹ ਕੀਰਤਨ ਵਿੱਚ ਸੁਣ ਲਿਆ, ਚਾਹੇ ਕਥਾ ਵਿੱਚ ਸੁਣ ਲਿਆ, ਚਾਹੇ ਕਿਸੇ ਨੇ ਬਚਨ ਸੁਣਾ ਦਿੱਤਾ ਹੈ, ਤੇ ਉਹਨੂੰ ਦਿਲ ਦੇ ਵਿੱਚ ਲਿਖ ਲੈਣਾ, ਭਾਵ ਉਹ ਪੱਕੇ ਤੌਰ ਤੇ ਯਾਦ ਹੋ ਜਾਣਾ, ਉਹ ਬਾਰ ਬਾਰ ਖਿਆਲ ਜਿਹੜਾ ਉਸ ਗੱਲ ਵੱਲ ਜਾਣਾ, ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦਾ ਕੋਈ ਐਸਾ ਪ੍ਰਸੰਗ ਹੋਣਾ ਜਿਹੜਾ ਦਿਲ ਦੇ ਵਿੱਚ ਲਿਖਿਆ ਹੀ ਜਾਣਾ, ਜਾਂ ਗੁਰੂ ਸਾਹਿਬ ਜੀ ਦੇ ਹੁਕਮ ਦੀ ਉਡੀਕ ਦੇ ਵਿੱਚ ਜਿਸ ਨੇ ਗੁਰੂ ਦਾ ਹੁਕਮ ਸੁਣਿਆ ਹੋਵੇ, ਉਹ ਹੁਕਮ ਨੂੰ ਵੀ ਆਪਣੇ ਹਿਰਦੇ ਵਿੱਚ ਲਿਖ ਲੈਂਦਾ ਹੈ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਬਚਨ ਗੁਰੂ ਜੋ ਪੂਰਾ ਕਹਿਓ, ਜਿਹੜਾ ਬਚਨ ਪੂਰੇ ਗੁਰੂ ਜੀ ਨੇ ਕੀਤਾ, ਮੈਂ ਛੀਂਕ ਗਾਂਠੜੀ ਵਾਧਾ, ਉਹ ਖਿੱਚ ਕਰਕੇ ਦਿਲ ਦੀ ਗਠੜੀ ਦੇ ਵਿੱਚ, ਮਨ ਦੇ ਕੱਪੜੇ ਦੇ ਵਿੱਚ ਉਹ ਗੰਢ ਦੇ ਕੇ ਬੰਨ ਲਿਆ, ਵੀ ਇਹ ਹੁਣ ਬਚਨ ਜਿਹੜਾ ਇਹ ਕਿਤੇ ਨਿਕਲ ਨਾ ਜਾਏ, ਇਹ ਬਚਨ ਜਿਹੜਾ ਇਹ ਕਿਤੇ ਭੁੱਲ ਨਾ ਜਾਏ, ਗੁਰੂ ਸਾਹਿਬ ਜੀ ਦੇ ਬਚਨ ਨੂੰ ਪੱਕੇ ਤੌਰ ਤੇ ਹਿਰਦੇ ਦੇ ਵਿੱਚ ਵਸਾ ਲੈਣਾ ਤੇ ਲਿਖ ਲੈਣਾ। ਮਹਾਰਾਜ ਪਾਤਸ਼ਾਹ ਫਰਮਾਉਂਦੇ ਇਸ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੇ ਭਾਈ ਹਰ ਜਸ ਮਨ ਲਿਖਾ, ਜਿਨ੍ਹਾਂ ਨੇ ਪਰਮਾਤਮਾ ਦੇ ਜਸ ਨੂੰ ਆਪਣੇ ਮਨ ਦੇ ਅੰਦਰ ਲਿਖਿਆ ਹੈ, ਕਿਵੇਂ ਲਿਖਣਾ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤਰੀਕਾ ਦੱਸਿਆ। ਮਹਾਰਾਜ ਕਹਿੰਦੇ ਜਾਲ ਮੋਹ, ਮੋਹ ਹੈ ਨਾ ਜਿਤਨਾ ਵੀ ਮਨੁੱਖ ਦੇ ਮਨ ਦੇ ਅੰਦਰ, ਉਹਨੂੰ ਪਹਿਲਾਂ ਜਾਲ ਦੇਣਾ ਹੈ, ਸਾੜ ਦੇਣਾ ਹੈ, ਘਸ ਮਸ ਕਰ। ਜਦੋਂ ਕਿਸੇ ਵੀ ਚੀਜ਼ ਨੂੰ ਸਾੜਿਆ ਜਾਏ ਉਹਦੀ ਸਵਾਹ ਜ਼ਰੂਰ ਬਣਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸਾਰਾ ਮੋਹ ਹੈ ਉਹਨੂੰ ਸਾੜ ਕੇ, ਉਹਨੂੰ ਘਸ, ਉਹਨੂੰ ਬਾਅਦ ਵਿੱਚ ਘਸਾ ਕੇ ਮਸ ਕਰ। ਮਸ ਨਾਮ ਹੁੰਦਾ ਸਿਆਹੀ ਦਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਉਹਦੀ ਸਿਆਹੀ ਬਣਾ ਲਵੋ, ਜੋ ਮਨ ਦੇ ਅੰਦਰ ਜਿਤਨਾ ਵੀ ਮੋਹ ਹੈ ਉਹਨੂੰ ਸਾੜ ਦਿਓ। ਜਾਲ ਮੋਹ ਘਸ ਮਸ ਕਰ। ਫਿਰ ਪਾਤਸ਼ਾਹ ਕਹਿੰਦੇ ਮਤ ਕਾਗਦ, ਜਿਹੜੀ ਆਪਣੀ ਮਤ ਹੈ ਨਾ ਅਕਲ, ਇਹਨੂੰ ਇੱਕ ਕਾਗਜ਼ ਸਮਝ ਲਿਆ ਜਾਏ। ਕਾਗਜ਼ ਮਤ ਕਾਗਦ ਕਰ ਸਾਰ, ਸਾਰ ਦਾ ਅਰਥ ਹੁੰਦਾ ਸ੍ਰੇਸ਼ਟ, ਇਹਨੂੰ ਅਕਲ ਨੂੰ ਸ੍ਰੇਸ਼ਟ ਕਰ ਲੈਣਾ, ਵੀ ਇਹਦੇ ਉੱਤੇ ਰੱਬ ਦਾ ਜਸ ਲਿਖਣਾ, ਰੱਬ ਦੀ ਸਿਫਤ ਸਲਾਹ ਲਿਖਣੀ ਹੈ, ਇਸ ਵਾਸਤੇ ਇਸ ਨੂੰ ਸ੍ਰੇਸ਼ਟ ਬਣਾ ਲੈਣਾ। ਮਤ ਕਾਗਦ ਕਰ ਸਾਰ। ਫਿਰ ਮਹਾਰਾਜ ਜੀ ਲਿਖਣ ਵਾਸਤੇ ਲਿਖਣ ਵਾਲੇ ਦੀ ਵੀ ਲੋੜ ਹੈ, ਕਲਮ ਦੀ ਵੀ ਲੋੜ ਹੈ। ਪਾਤਸ਼ਾਹ ਕਹਿੰਦੇ ਭਾਉ ਕਲਮ ਕਰ ਚਿੱਤ ਲਿਖਾਰੀ। ਅਕਾਲ ਪੁਰਖ ਦੇ ਚਰਨਾਂ ਦੇ ਪ੍ਰਤੀ ਮਨ ਦੇ ਅੰਦਰ ਭਾਵਨਾ ਬਣਾ ਕੇ ਆਪਣੇ ਚਿੱਤ ਨੂੰ ਲਿਖਾਰੀ ਲਾ ਲੈਣਾ ਤੇ ਭਾਵਨਾ ਦੀ ਕਲਮ ਬਣਾ ਲੈਣੀ। ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ। ਗੁਰੂ ਸਾਹਿਬ ਨੂੰ ਪੁੱਛ ਪੁੱਛ ਕੇ ਵਿਚਾਰਾਂ ਲਿਖਣੀ ਹੈ। ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ। ਗੁਰੂ ਜੀ ਅੱਗਿਓਂ ਦੱਸਦੇ ਕਿ ਰੱਬ ਦਾ ਨਾਮ ਲਿਖ, ਸਾਲਾਹਾ ਲਿਖ, ਫਿਰ ਉਸਦੀ ਸਿਫਤ ਸਲਾਹ ਲਿਖ। ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ। ਇਹ ਗੁਰੂ ਨਾਨਕ ਸਾਹਿਬ ਜੀ ਨੇ ਦਿਲ ਦੇ ਉੱਪਰ ਪਰਮਾਤਮਾ ਦਾ ਨਾਮ ਲਿਖਣ ਦਾ ਤਰੀਕਾ ਦੱਸਿਆ ਹੋਇਆ। ਮਹਾਰਾਜ ਕਹਿੰਦੇ ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਮਹਾਰਾਜ ਕਹਿੰਦੇ ਜਿੱਥੇ ਧਰਮ ਰਾਜ ਫਿਰ ਲੇਖਾ ਮੰਗੇਗਾ ਨਾ, ਉੱਥੇ ਦਿਲ ਤੇ ਲਿਖਿਆ ਹੋਇਆ ਲੇਖਾ ਅੱਗੇ ਕਰ ਦਿਓ, ਵੀ ਆਹ ਹੀ ਉਹ ਪਰਮਾਤਮਾ ਦਾ ਨਾਮ ਲਿਖਿਆ ਹੋਇਆ। ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕੀਤੇ ਹੈ ਕਿ ਭਾਈ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਜਿਨ੍ਹਾਂ ਨੇ ਸੁਣ ਕੀਰਤਨ ਹਰ ਗੁਣ ਰਵਾ। ਕੀਰਤਨ ਸੁਣ ਕੇ ਪਰਮਾਤਮਾ ਦੇ ਗੁਣਾਂ ਨੂੰ ਮਾਣਿਆ ਹੈ, ਹਰ ਜਸ ਮਨ ਲਿਖਾ ਤੇ ਪ੍ਰਭੂ ਦਾ ਜਸ ਸਿਫਤ ਸਲਾਹ ਨੂੰ ਮਨ ਦੇ ਵਿੱਚ ਲਿਖਿਆ ਹੈ। ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ। ਨਾਮ ਨੂੰ ਪ੍ਰੇਮ ਨਾਲ ਜਿਨ੍ਹਾਂ ਨੇ ਜਪਿਆ ਹੈ ਸਾਰੇ ਕਿਲ ਵਿਖ ਖਿੱਚੇ ਗਏ, ਖਤਮ ਹੋ ਗਏ, ਪਾਪ ਨਾਸ ਹੋ ਗਏ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਉਹ ਸਰੀਰ ਧਨ ਹੈ, ਉਹ ਕਾਇਆ ਧਨ ਹੈ, ਜਿਸ ਦੇ ਉੱਪਰ ਧਨ ਧਨ ਗੁਰੂ ਅਮਰਦਾਸ ਫਰਮਾਉਂਦੇ ਜਿੱਥੇ ਮੇਰਾ ਗੁਰ ਧਰੇ ਵਿਖਾ, ਜਿਸ ਦੇ ਉੱਤੇ ਭਾਈ ਸੱਚੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਦ੍ਰਿਸ਼ਟੀ ਕਰ ਦੇਣ, ਜਿਹਦਾ ਜੀਵਨ ਜਿਹੜਾ ਹੈ ਉਹ ਉੱਤਮ ਬਣਾ ਦੇਣ। ਪਾਤਸ਼ਾਹ ਫਰਮਾਉਂਦੇ ਉਹ ਭਾਈ ਧਨ ਸਰੀਰ ਹੈ, ਧਨ ਉਹ ਵਿਅਕਤੀ ਹੈ, ਧਨ ਉਹ ਗੁਰਮੁਖ ਸਿੱਖ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਮੁਆਫ਼ੀ ਦੇਣੀ, ਅੱਗੇ ਲਈ ਸਮੱਤ ਬਖਸ਼ਣੀ। ਗੁਰੂ ਦਰਬਾਰ ਵਿੱਚ ਪਹੁੰਚੀਆਂ ਹੋਈਆਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।